ਰਾਜਾ ਭੀਮ ਚੰਦ ਕਹਿਲੂਰਪਤੀ ਕਲਗੀਧਰ ਦੇ ਚਰਣਾਂ ਵਿੱਚ ਸ੍ਰੀ ਅਨੰਦਪੁਰ ਸਾਹਿਬ ਆਇਆ ਹੈ। ਕਾਬਲ ਦੀ ਸੰਗਤ ਵੱਲੋਂ ਭੇਜਿਆ ਹੋਇਆ ਬੜਾ ਸੁੰਦਰ ਡੇਰਾ ਤੰਬੂ ਲੱਗਿਆ ਹੋਇਆ ਵੇਖਿਆ, ਪ੍ਰਸ਼ਾਦੀ ਹਾਥੀ ਦੇ ਕੌਤਕ ਵੇਖੇ। ਵੇਖ ਕੇ ਮਨ ਇੰਨਾ ਪ੍ਰਭਾਵਿਤ ਹੋਇਆ ਕਿ ਭੀਮ ਚੰਦ ਦੇ ਮਨ 'ਚ ਸੰਕਲਪ ਜਾਗਿਆ, ਕਲਗੀਧਰ ਦਾ ਪ੍ਰਤਾਪ ਵੇਖ ਕੇ ਕਿ ਮੈਂ ਇਹਨਾਂ ਦਾ ਸਿੱਖ ਬਣ ਜਾ। ਜਦੋਂ ਆਪਣੇ ਵਜ਼ੀਰਾਂ ਸਮੇਤ ਸਤਿਗੁਰਾਂ ਕੋਲੋਂ ਵਿਦਾ ਹੋ ਕੇ ਆਪਣੇ ਡੇਰੇ ਪਹੁੰਚਿਆ, ਉੱਥੇ ਜਾਂਦਿਆਂ ਫਿਰ ਇੱਕਦਮ ਮਨ ਬਦਲ ਗਿਆ ਕਿ ਜੇ ਮੈਂ ਗੁਰੂ ਦਾ ਸਿੱਖ ਬਣ ਗਿਆ ਤੇ ਮੇਰੇ ਨਾਲ ਦੇ ਪਹਾੜੀ ਰਾਜੇ ਮੇਰਾ ਮਜ਼ਾਕ ਉਡਾਉਣਗੇ। ਉਹ ਆਖਣਗੇ ਕਿ ਆਪਣਾ ਧਰਮ ਛੱਡ ਕੇ ਗੁਰੂ ਦਾ ਸਿੱਖ ਹੋ ਗਿਆ, ਮੇਰਾ ਮਖੌਲ ਬਣੇਗਾ, ਨਹੀਂ ਮੈਂ ਨਹੀਂ ਸਿੱਖੀ ਧਾਰਨੀ। ਇੱਕਦਮ ਫਿਰ ਇਹ ਖਿਆਲ ਆ ਗਿਆ, ਪਹਾੜੀਆ ਸੀ, ਪਹਾੜੀਆਂ ਦੀ ਮੱਤ ਅਕਸਰ ਕੱਚੀ ਹੁੰਦੀ ਆ, ਇਹਨਾਂ ਦਾ ਇੱਕ ਨਿਸ਼ਚਾ ਨਹੀਂ ਹੁੰਦਾ। ਕਲਗੀਧਰ ਪਾਤਸ਼ਾਹ ਜੀ ਜਾਣੀ ਜਾਣ ਸਭ ਕੁਝ ਜਾਣਦੇ ਹਨ ਕਿ ਇਹਦੇ ਮਨ 'ਚ ਪਹਿਲਾਂ ਕੀ ਵਰਤਿਆ ਅਤੇ ਬਾਅਦ ਵਿੱਚ ਕੀ ਵਰਤਿਆ, ਪਰ ਜਿਹੜੀ ਨੀਤੀ ਹੈ, ਨੀਤੀ ਇਹੀ ਕਹਿੰਦੀ ਹੈ ਕਿ ਜਦੋਂ ਤੱਕ ਦੁਸ਼ਮਣ ਤੁਹਾਡੇ ਨਾਲ ਪ੍ਰੇਮ ਭਾਵ ਨਾਲ ਗੱਲ ਕਰ ਰਿਹਾ ਤਾਂ ਜਿਵੇਂ ਉਹ ਗੱਲ ਕਰ ਰਿਹਾ ਉਹਨੂੰ ਉਸੇ ਭਾਸ਼ਾ 'ਚ ਹੀ ਜਵਾਬ ਦੇਣਾ, ਪਰ ਜੇ ਦੁਸ਼ਮਣ ਜੰਗ ਦੇ ਮੈਦਾਨ ਦੇ ਵਿੱਚ ਆ ਕੇ ਲੜਨ ਵਾਸਤੇ ਹਮਲਾਵਰ ਹੋ ਕੇ ਆਵੇ ਤਾਂ ਫਿਰ ਉਸ ਢੰਗ ਨਾਲ ਜਵਾਬ ਦੇਣਾ। ਦੋਵੇਂ ਗੱਲਾਂ ਹਨ। ਗੁਰਦੇਵ ਨੇ ਹਾਲਾਂਕਿ ਜਾਣਦੇ ਨੇ ਕਿ ਪਹਾੜੀਆ ਕੱਚਾ ਹੈ, ਇਹਦੇ ਅੰਦਰ ਦੀ ਬਿਰਤੀ ਮਾੜੀ ਹੈ, ਪਰ ਹਾਲੇ ਤੱਕ ਕੋਈ ਉਹਨੇ ਵਿਗਾੜ ਨਹੀਂ ਕੀਤਾ, ਇਸ ਕਰਕੇ ਸਤਿਗੁਰਾਂ ਵੱਲੋਂ ਵੀ ਪਹਿਲ ਨਹੀਂ ਹੈ, ਕਿਉਂਕਿ ਗੁਰੂ ਘਰ ਕਦੇ ਪਹਿਲ ਨਹੀਂ ਕਰਦਾ। ਪਰ ਜੇ ਕੋਈ ਪਹਿਲ ਕਰੇ ਤਾਂ ਫਿਰ ਉਹਨੂੰ ਜਵਾਬ ਦੇਣਾ ਸਤਿਗੁਰਾਂ ਦੇ ਘਰ ਦਾ ਸਿਧਾਂਤ ਹੈ। ਤੋ ਕਲਗੀਆਂ ਵਾਲੇ ਪਾਤਸ਼ਾਹ ਭੀਮ ਚੰਦ ਦੀ ਮਨਸਾ ਜਾਣਦੇ ਹਨ। ਭੀਮ ਚੰਦ ਦੇ ਬਾਬਤ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਨੇ ਅੱਜ ਦੇ ਪ੍ਰਕਰਨ ਵਿੱਚ ਕੁਝ ਵਿਚਾਰਾਂ ਲਿਖੀਆਂ ਹਨ, ਕਿਉਂਕਿ ਗੱਲ ਸਾਰੀ ਕਰਮਾਂ ਦੇ ਉੱਤੇ ਆ ਕੇ ਨਿਬੜਦੀ ਹੈ। ਕਰਮਾਂ ਤੋਂ ਬਿਨਾਂ ਅਸੀਂ ਕੁਝ ਵੀ ਹਾਸਲ ਨਹੀਂ ਕਰ ਸਕਦੇ। ਵਿਣ ਕਰਮਾਂ ਕਿਛ ਪਾਈਆ ਨਾਹੀ, ਜੇ ਬਹੁ ਤੇਰਾ ਧਾਵੈ। ਸਿੱਖਾਂ ਦੇ ਘਰ ਜੰਮ ਕੇ ਵੀ ਕਈ ਸਿੱਖ ਨਹੀਂ ਬਣ ਸਕਦੇ ਜੇ ਕਰਮ ਸਾਥ ਨਾ ਦੇਣ। ਸਿੱਖ ਦੇ ਘਰ ਜੰਮ ਕੇ ਵੀ ਸਿੱਖੀ ਨਹੀਂ ਸੰਭਾਲ ਸਕਦੇ ਜੇ ਕਰਮ ਮਾੜੇ ਹੋਣ, ਤੇ ਜੇ ਕਰਮ ਸਾਥ ਦੇਣ ਤੇ ਬਗਾਨਿਆਂ ਦੇ ਘਰ 'ਚ ਜੰਮੇ ਹੋਏ, ਦੂਸਰੇ ਮਤਾਂ ਦੇ ਘਰਾਂ ਵਿੱਚ ਜੰਮੇ ਹੋਏ ਵੀ ਗੁਰੂ ਕੀ ਸਿੱਖੀ ਧਾਰਨ ਕਰ ਲੈਂਦੇ। ਤੋ ਇਹ ਕਰਮਾਂ ਦੀ ਖੇਡ ਹੈ। ਆਓ ਮਨ ਵਿਰਤੀਆਂ ਇਕਾਗਰ ਕਰਕੇ ਬਾਜਾਂ ਵਾਲੇ ਸਤਿਗੁਰੂ ਕਲਗੀਧਰ ਜੀ ਦੇ ਚਰਨਾਂ ਦਾ ਧਿਆਨ ਹਿਰਦੇ 'ਚ ਧਾਰ ਕੇ ਗੁਰੂ ਪਾਤਸ਼ਾਹ ਦਾ ਜਸ ਸੁਣੀਏ, ਕਲਗੀਧਰ ਪਾਤਸ਼ਾਹ ਦੀ ਵਡਿਆਈ ਸੁਣੀਏ। ਇਸ ਗਾਥਾ ਨੂੰ ਸੁਣਦਿਆਂ ਆਪਣੀ ਸੁਰਤ ਨੂੰ ਇਤਨਾ ਸੂਖਸ਼ਮ ਕਰ ਲਿਆ ਕਰੋ ਕਿ ਗੁਰੂ ਸਾਹਿਬ ਜੀ ਦੇ ਆਸ਼ੇ ਨੂੰ ਸਮਝਣ ਵਾਸਤੇ ਕਿ ਕਿੰਨੀ ਦੂਰ ਅੰਦੇਸ਼ੀ ਬਿਰਤੀ ਮਹਾਰਾਜ ਕਲਗੀਧਰ ਜੀ ਦੀ ਕਿ ਸੈਂਕੜੇ ਸਾਲਾਂ ਤੋਂ ਭਾਰਤੀ ਲੋਕ ਜੋ ਦੁਵੰਧ ਵਿੱਚ ਪਏ ਹੋਏ ਸੀ ਕਿ ਮੁਸਲਮਾਨ ਕਹਿੰਦੇ ਸੀ ਕੇਵਲ ਸਾਡਾ ਹੀ ਮਤ ਉੱਤਮ ਹੈ, ਔਰ ਉਸੇ ਵਿਤਕਰੇ ਦੇ ਭਾਵ ਨਾਲ ਹਿੰਦੂਆਂ ਨੂੰ ਲਤਾੜ ਰਹੇ ਸਨ। ਤੋ ਹਿੰਦੂ ਧਰਮ ਦੇ ਵਿੱਚ ਵੀ ਦੁਵੰਧ ਦਾ ਭਾਵ ਸੀ, ਉਹ ਕਹਿੰਦੇ ਅਸੀਂ ਸ੍ਰੇਸ਼ਟ ਹਾਂ। ਪਾਤਸ਼ਾਹ ਨੇ ਧਰਮ ਦੀ ਪਰਿਭਾਸ਼ਾ ਨੂੰ ਐਸੇ ਸੁੰਦਰ ਢੰਗ ਨਾਲ ਵਰਣਨ ਕੀਤਾ ਕਿ ਧਰਮ ਦੁਵੰਧ ਨਹੀਂ ਸਿਖਾਉਂਦਾ, ਧਰਮ ਦੁਵੰਧ ਤੋਂ ਉੱਪਰ ਉਠਾ ਲੈਂਦਾ ਹੈ। ਤੋ ਗੁਰਦੇਵ ਨੇ ਬਚਨ ਫਰਮਾਏ, ਦਹੂੰ ਪੰਥ ਮੈਂ ਕਪਟ ਵਿਦਿਆ ਚਲਾਨੀ, ਬਹੁੜ ਤੀਸਰਾ ਪੰਥ ਕੀਜੈ ਪ੍ਰਧਾਨੀ। ਕਿ ਅਸੀਂ ਤੀਸਰ ਪੰਥ ਜਿਹੜਾ ਇਸ ਦੁਵੰਧ ਤੋਂ ਉੱਪਰ ਉੱਠੇਗਾ, ਕਲਾਵਾਂ ਇੰਨਾ ਵੱਡਾ ਹੋਵੇਗਾ ਕਿ ਉਸ ਕਲਾਵੇਂ ਵਿੱਚ ਪੂਰੇ ਬ੍ਰਹਿਮੰਡ ਨੂੰ, ਪੂਰੇ ਵਿਸ਼ਵ ਨੂੰ ਸਮੋਇਆ ਜਾ ਸਕਦਾ ਹੈ। ਏਡਾ ਵੱਡਾ ਪੰਥ ਦਾ ਕਲਾਵਾਂ ਅਸੀਂ ਅੱਜ ਸਮੇਂ ਦੇ ਮੁਤਾਬਕ ਵੇਖੀਏ ਤੇ ਜਿਵੇਂ ਕਲਗੀਧਰ ਜੀ ਨੇ ਪੰਥ ਦਾ ਕਲਾਵਾਂ ਇੰਨਾ ਵੱਡਾ ਕੀਤਾ, ਅਸੀਂ ਉਹਨੂੰ ਸੰਕੀਰਣ ਕਰਦੇ ਜਾ ਰਹੇ ਹਾਂ। ਆਪਣੀਆਂ ਦਵੈਸ਼ਾਂ, ਆਪਣੇ ਮਨ ਦੀਆਂ ਈਰਖਾਵਾਂ ਤੇ ਪੜਾਸ, ਉਹ ਆਪਣੇ ਹਿਰਦੇ ਦੀ ਜਿੰਨੀ ਮਾੜੀ ਵਿਰਤੀ ਮਨਸਾ ਹੈ ਉਹ ਅਸੀਂ ਪੰਥ ਦੇ ਰਾਹੀਂ ਪ੍ਰਗਟ ਕਰਕੇ पंथ नूं इक निका जिहा मत बनाउण दा यतन कर रहे हाँ जो योग नहीं है। पंथ विशाल हुंदा, पंथ दा मतलब है पूरे संसार नूं, कल्ला आ धरती दे उत्ते जिहड़े लोक ने सानूं उह दिसदे। ਇਹ ਧਰਤੀ ਦੇ ਉੱਤੇ ਜਿਹੜੀ ਬਣਤਰ ਅਕਾਲ ਪੁਰਖ ਨੇ ਬਣਾਈ ਹੈ ਸਾਨੂੰ ਕੇਵਲ ਇਹ ਦਿਸ ਰਹੇ ਨੇ। ਮਹਾਰਾਜ ਕਲਗੀਧਰ ਨੇ ਜਿਹੜਾ ਪੰਥ ਬਣਾਇਆ ਉਹ ਕੱਲਾ ਇਸ ਧਰਤੀ ਦੇ ਉੱਤੇ ਰਹਿਣ ਵਾਲੇ ਜੀਵਾਂ ਨੂੰ ਆਪਣੇ ਕਲਾਵੇਂ 'ਚ ਨਹੀਂ ਲੈਂਦਾ। ਕਰੋੜਾਂ ਬ੍ਰਹਿਮੰਡ, ਲੱਖਾਂ ਪਤਾਲ ਅਤੇ ਲੱਖਾਂ ਆਕਾਸ਼ਾਂ ਵਿੱਚ ਜਿਹੜਾ ਵਰਤਾਰਾ ਵਰਤ ਰਿਹਾ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਪੰਥ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪੰਥ, ਉਹਨਾਂ ਸਾਰਿਆਂ ਨੂੰ ਆਪਣੇ ਕਲਾਵੇਂ 'ਚ ਲੈਣ ਦੀ ਸਮਰੱਥਾ ਰੱਖਦਾ ਹੈ। ਏਡਾ ਵੱਡਾ ਵਿਸ਼ਾਲ ਪੰਥ ਹੈ ਕਲਗੀਆਂ ਵਾਲੇ ਪਾਤਸ਼ਾਹ ਦਾ। ਕਈ ਵਾਰੀ ਭੁਲੇਖੇ 'ਚ ਅਸੀਂ ਕੌਮ ਕਹਿ ਦਿੰਦੇ ਹਾਂ, ਸਿੱਖ ਕੌਮ ਨਹੀਂ ਹੈ, ਸਿੱਖ ਪੰਥ ਹੈ। ਖਾਲਸਾ ਕੌਮ ਨਹੀਂ ਹੈ, ਖਾਲਸਾ ਪੰਥ ਹੈ। ਕੌਮਾਂ ਕਬੀਲੇ ਹੁੰਦੇ ਆ ਨਿੱਕੇ ਨਿੱਕੇ, ਕਈ ਕਬੀਲਿਆਂ ਨੂੰ ਮਿਲਾ ਕੇ, ਕਈ ਕੌਮਾਂ ਨੂੰ ਮਿਲਾ ਕੇ ਪੰਥ ਬਣਾਇਆ ਜਾ ਸਕਦਾ, ਪਰ ਪੰਥ ਨੂੰ ਕੌਮ 'ਚ ਨਹੀਂ ਵੰਡਿਆ ਜਾ ਸਕਦਾ। ਕਲਗੀਆਂ ਵਾਲੇ ਪਾਤਸ਼ਾਹ ਦੇ ਆਸ਼ੇ ਨੂੰ ਸਮਝੀਏ, ਮਨ ਵਿਰਤੀਆਂ ਇਕਾਗਰ ਕਰਕੇ ਗੁਰੂ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਰਸਨਾ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਮੰਦ ਭਾਗ ਕੀ ਮਤ ਫਿਰੀ, ਗੁਰਸਿੱਖੀ ਨਹਿ ਪਾਏ।
ਕਹਿੰਦੇ ਮੰਦ ਕਰਮ ਆ ਗਏ ਅੱਗੇ ਭੀਮ ਚੰਦ ਦੇ, ਮਾੜੇ ਕਰਮ ਕਿ ਸਤਿਗੁਰਾਂ ਦੀ ਸਿੱਖੀ ਪਾਈ ਨਹੀਂ। ਪਹਿਲਾਂ ਮਨ 'ਚ ਖਿਆਲ ਆਇਆ ਵੀ ਮੈਂ ਗੁਰੂ ਦਾ ਸਿੱਖ ਬਣ ਜਾ, ਜਦੋਂ ਉੱਠ ਕੇ ਆਇਆ ਉੱਥੋਂ ਆਪਣੇ ਤੰਬੂ ਵਿੱਚ ਤੇ ਉੱਥੇ ਆਉਂਦਿਆਂ ਹੀ ਮਾੜੇ ਕਰਮ ਅੱਗੇ ਆ ਗਏ। ਕਰਮੀ ਆਪੋ ਆਪਣੀ ਕੇ ਨੇੜੇ ਕਿ ਦੂਰ, ਜਦੋਂ ਕਰਮ ਮਾੜੇ ਅੱਗੇ ਆ ਜਾਂਦੇ ਆ ਕੋਲ ਹੋ ਕੇ ਵੀ ਦੂਰ ਚਲੇ ਜਾਈਦਾ, ਚੰਗੇ ਕਰਮ ਆ ਜਾਣ ਤੇ ਦੂਰ ਹੋ ਕੇ ਵੀ ਨੇੜੇ ਹੋ ਜਾਈਦਾ ਹੈ। ਤੋ ਮਾੜੇ ਕਰਮ ਆ ਗਏ ਭੀਮ ਚੰਦ ਦੇ, ਸਤਿਗੁਰਾਂ ਦੀ ਸਿੱਖੀ ਇਹਨੂੰ ਨਹੀਂ ਚੰਗੀ ਲੱਗੀ, ਨਹੀਂ ਪਾਈ।
ਜਿਮ ਚਾਹੈ ਪ੍ਰਭ ਤਿਮ ਕਰੈ, ਤਜੈ ਕਿਦੋ ਅਪਨਾਏ।
ਇਹਦਾ ਵੀ ਵਿਚਾਰੇ ਦਾ ਕੀ ਜ਼ੋਰ ਹੈ, ਸਤਿਗੁਰੂ ਜੀ ਦੇ ਹੱਥ ਦੀ ਖੇਡ ਹੈ। ਜਿਹੜਾ ਪਾ ਜਾਵੇ ਉਹਨੂੰ ਅਪਣਾ ਲੈਂਦੇ ਆ, ਜਿਹੜਾ ਨਾ ਪਾਵੇ ਉਹਨੂੰ ਤਿਆਗ ਦਿੰਦੇ, ਜਿਹਨੂੰ ਸਤਿਗੁਰੂ ਤਿਆਗ ਦੇਣ। ਭਾਈ ਗੁਰਦਾਸ ਸਾਹਿਬ ਜੀ ਨੇ ਜਦੋਂ ਬਚਨ ਕਹੇ ਨਾ, ਜੇ ਗੁਰਸਾਂਗ ਵਰਤਦਾ ਸਿੱਖ ਸਿਦਕ ਨਾਰੇ, ਤੇ ਮਹਾਰਾਜ ਛੇਵੇਂ ਪਾਤਸ਼ਾਹ ਨੇ ਖੇਡ ਵਰਤਾ ਦਿੱਤੀ, ਤੇ ਉਹ ਕਥਾ ਆਪ ਜੀ ਨੇ ਸਾਰੀ ਸੁਣੀ ਆ। ਮੈਂ ਟੂਕ ਮਾਤਰ ਉਦਾਹਰਣ ਦਿਆਂ ਵੀ ਇਹ ਗੱਲ ਸਪਸ਼ਟ ਹੋ ਜਾਏ। ਜਦੋਂ ਭਰਮ ਗਏ ਦੁਬਾਰਾ ਭਾਈ ਗੁਰਦਾਸ ਜੀ ਨੂੰ ਆਪਣੇ ਕੋਲ ਸੱਦਿਆ, ਤੇ ਫਿਰ ਭਾਈ ਗੁਰਦਾਸ ਜੀ ਨੇ ਦੂਜਾ ਬਚਨ ਉਚਾਰਿਆ, ਮਹਾਰਾਜ ਜੇ ਮਾਂ ਹੀ ਜ਼ਹਿਰ ਦੇ ਕੇ ਮਾਰੇ ਤੇ ਫਿਰ ਪੁੱਤ ਦਾ ਰਾਖਾ ਕਿਹਨੇ ਬਣਨਾ, ਤੇ ਜੇ ਗੁਰੂ ਭਰਮਾਉਣਾ ਚਾਹੇ ਤੇ ਫਿਰ ਸਿੱਖ ਦੀ ਕੀ ਤਾਕਤ ਨਾ ਭਰਮੇ। ਤੋ ਇਹ ਸਤਿਗੁਰਾਂ ਦੀ ਖੇਡ ਹੈ ਵੀ ਜਿਹਨੂੰ ਜਿਹੜਾ ਪਾ ਗਿਆ ਉਹਨੂੰ ਆਪਣੇ ਕੋਲ ਅਪਣਾ ਲੈਣਾ, ਜਿਹੜਾ ਨਹੀਂ ਪਾਇਆ ਖੋਟੇ ਸੁੱਟੀਆ ਬਾਹਰ ਬਾਹਰ। ਜਿਹੜੇ ਖੋਟੇ ਨੇ ਉਹਨਾਂ ਨੂੰ ਮਹਾਰਾਜ ਆਪਣੀ ਦਰਗਾਹ 'ਚੋਂ ਸੁੱਟ ਕੇ ਬਾਹਰ ਪਾ ਪਾਉਂਦੇ ਜਨਮ ਮਰਨ ਦੇ ਚੱਕਰਾਂ ਵਿੱਚ।
ਚੌਪਈ ਫਟਕਮ ਨਿੰਦ ਹੁਤੇ ਮਤ ਕਾਚੀ।
ਭੀਮ ਚੰਦ ਦੀ ਜਿਹੜੀ ਮਤ ਸੀ, ਜਿਵੇਂ ਫਟਕ ਦਾ ਸ਼ੀਸ਼ਾ ਹੁੰਦਾ ਨਾ ਜਿਹਨੂੰ ਬਲੌਰ ਦਾ ਸ਼ੀਸ਼ਾ ਕਹਿੰਦੇ ਆ, ਬਲੌਰ ਦੀ ਮਣੀ ਹੁੰਦੀ ਹੈ, ਕਹਿੰਦੇ ਉਹਦੇ ਵਾਂਗੂ ਬਲੌਰ ਦੀ ਮਣੀ ਵਾਂਗੂ ਭੀਮ ਚੰਦ ਦੀ ਕੱਚੀ ਮਤ ਹੈ।
ਟਿਕ ਸਤ ਸੰਗਤ ਰੰਗ ਸ਼ੁਭ ਰਾਚੀ।
ਹੁਣ ਜਿਹੜੀ ਬਲੌਰ ਦੀ ਮਣੀ ਹੁੰਦੀ ਹੈ ਉਹਨੂੰ ਤੁਸੀਂ ਜਿਹੜੇ ਰੰਗ ਤੇ ਰੱਖੋ ਉਹੀ ਰੰਗ ਦੀ ਹੋ ਜਾਂਦੀ, ਉਹਦਾ ਆਪਣਾ ਕੋਈ ਰੰਗ ਨਹੀਂ ਹੁੰਦਾ। ਜਿਹੜੇ ਰੰਗ ਤੇ ਰੱਖੋ, ਕਾਲੇ ਤੇ ਰੱਖੋ ਕਾਲੀ ਦਿਸਣ ਲੱਗ ਪੈਂਦੀ ਹੈ, ਲਾਲ ਤੇ ਧਰੋ ਤੇ ਲਾਲ ਰੰਗ ਨਜ਼ਰ ਆਉਣ ਲੱਗ ਪੈਂਦਾ, ਪੀਲੇ ਰੰਗ ਤੇ ਧਰੋ ਪੀਲੀ ਹੋ ਜਾਂਦੀ, ਉਹਦਾ ਆਪਣਾ ਕੋਈ ਰੰਗ ਨਹੀਂ ਹੁੰਦਾ। ਕਹਿੰਦੇ ਭੀਮ ਚੰਦ ਦੀ ਜਿਹੜੀ ਮੱਤ ਹੈ ਉਹ ਕੱਚੀ ਹੈ, ਬਲੌਰ ਦੀ ਮਣੀ ਵਾਂਗੂ। ਜਿੰਨਾ ਚਿਰ ਤਾਂ ਸਤਿਗੁਰਾਂ ਦੇ ਕੋਲ ਰਿਹਾ ਤੇ ਕਹਿੰਦਾ ਮੈਂ ਇਹਨਾਂ ਦਾ ਸਿੱਖ ਬਣ ਜਾ, ਗੁਰੂ ਸਾਹਿਬ ਦਾ ਪ੍ਰਭਾਵ ਕਬੂਲ ਲਿਆ ਨਾ। ਸਤਿਗੁਰਾਂ ਦਾ ਪ੍ਰਭਾਵ ਤਾਂ ਹੈ ਹੀ ਹੈ, ਸੁਭਾਵਿਕ ਹੈ। ਪਾਤਸ਼ਾਹ ਦਾ ਆਭਾ ਮੰਡਲ ਇੰਨਾ ਬਲਵਾਨ ਹੈ ਕਿ ਨਾਸਤਕ ਤੋਂ ਨਾਸਤਕ ਬੰਦਾ ਵੀ ਜਦੋਂ ਉਸ ਆਭਾ ਮੰਡਲ ਦੇ ਦਾਇਰੇ ਵਿੱਚ ਆਉਂਦਾ ਉਹਦੇ 'ਤੇ ਪ੍ਰਭਾਵ ਪੈਂਦਾ। ਤੋ ਕਹਿੰਦੇ ਉਹਨਾਂ ਚਿਰ ਤਾਂ ਇਹਦਾ ਮਨ ਇਹ ਬਣਿਆ ਰਿਹਾ ਵੀ ਮੈਂ ਸਤਿਗੁਰਾਂ ਦਾ ਸਿੱਖ ਬਣ ਜਾਵਾ।
ਵਿਛੜਿਓ ਜਬ ਹੈ ਤਥਾ ਰਹਿ ਗਯੂ।
ਜਦੋਂ ਉੱਥੋਂ ਉੱਠ ਕੇ ਗਿਆ ਤੇ ਜਿਹੜੇ ਵਜ਼ੀਰ ਸੀ ਉਹਨਾਂ ਦਾ ਸੰਗ ਮਿਲਿਆ ਤੇ ਫਿਰ ਉਹਨਾਂ ਵਰਗਾ ਹੋ ਗਿਆ, ਕਹਿੰਦਾ ਨਹੀਂ ਮੈਂ ਨੀ ਸਿੱਖ ਬਣਨਾ। ਉਹ ਬਿਲੋਰ ਦੇ ਸ਼ੀਸ਼ੇ ਵਾਂਗੂ ਜਿੰਨਾ ਚਿਰ ਗੁਰੂ ਸੰਗਤ ਵਿੱਚ ਰਿਹਾ, ਸਤਿਗੁਰਾਂ ਦੀ ਸੰਗਤ ਦਾ ਅਸਰ ਕਬੂਲ ਲਿਆ, ਤੇ ਜਦੋਂ ਖੋਟਿਆਂ ਦੀ ਸੰਗਤ ਵਿੱਚ ਗਿਆ ਫਿਰ ਉਹਨਾਂ ਦੀ ਸੰਗਤ ਦਾ ਅਸਰ ਕਬੂਲ ਲਿਆ। ਇਸ ਕਰਕੇ ਗੁਰੂ ਸਾਹਿਬ ਨੇ ਸਾਨੂੰ ਸੁਚੇਤ ਕੀਤਾ ਕਿ ਸੰਗਤ ਖੋਟਿਆਂ ਦੀ ਨਹੀਂ ਕਰਨੀ, ਸੰਗਤ ਗੁਰੂ ਦੀ ਕਰਨੀ, ਗੁਰੂ ਕੇ ਸਿੱਖਾਂ ਦੀ ਕਰਨੀ, ਵੀ ਉਹਦਾ ਅਸਰ ਬਣਿਆ ਰਵੇ ਮਨ ਤੇ। ਜਦੋਂ ਗੁਰੂ ਦੀ ਸੰਗਤ ਛੱਡ ਕੇ ਖੋਟਿਆਂ ਦੀ ਸੰਗਤ 'ਚ ਜਾਣ ਲੱਗ ਪਈਏ ਫਿਰ ਉਹਨਾਂ ਦਾ ਰੰਗ ਆਉਣ ਲੱਗ ਪੈਂਦਾ ਹੈ। ਤੋ ਇਹਦੀ ਮੱਤ ਉਸ ਬਿਲੌਰ ਦੇ ਸ਼ੀਸ਼ੇ ਵਾਂਗੂ ਸੀ, ਜਿਹੜੇ ਰੰਗ ਤੇ ਧਰਿਆ ਉਦਾਂ ਦਾ ਹੋ ਗਿਆ। ਗੁਰੂ ਸਾਹਿਬ ਦੇ ਸੰਗ ਵਿੱਚ ਗੁਰੂ ਦਾ ਸਿੱਖ ਬਣਨ ਦਾ ਫੁਰਨਾ ਆ ਗਿਆ। ਜਦੋਂ ਉੱਠ ਕੇ ਆਪਣੇ ਵਜ਼ੀਰਾਂ ਦੇ ਸੰਗ 'ਚ ਆਇਆ, ਉੱਥੇ ਆਉਂਦੇ ਹੀ ਮਤ ਭਰਮ ਗਈ ਵੀ ਮੈਂ ਸਿੱਖ ਨਹੀਂ ਬਣਨਾ।
ਜਥਾ ਪ੍ਰਥਮ ਮੂਰਖ ਮਤ ਪਯੂ।
ਕਹਿੰਦੇ ਜਿਵੇਂ ਪਹਿਲਾਂ ਮੂਰਖ ਮਤ ਸੀ ਨਾ ਭੀਮ ਚੰਦ ਦੀ ਗੁਰੂ ਸਾਹਿਬ ਕੋਲ ਆਉਣ ਤੋਂ ਪਹਿਲਾਂ, ਉਹੀ ਮਤ ਫਿਰ ਬਣ ਗਈ ਦੁਬਾਰਾ, ਉਸੇ ਤਰ੍ਹਾਂ ਦਾ ਹੀ ਦਿਮਾਗ ਹੋ ਗਿਆ।
ਜਿਮ ਰਵ ਕਿਰਨ ਮੁਕਰ ਪਰ ਪਾਸਨ।
ਹੁਣ ਦੂਸਰੀ ਉਦਾਹਰਣ ਦਿੰਦੇ ਭਾਈ ਸਾਹਿਬ, ਕਹਿੰਦੇ ਜਿਵੇਂ ਸੂਰਜ ਦੀਆਂ ਕਿਰਨਾਂ ਸ਼ੀਸ਼ੇ ਤੇ ਪੈਂਦੀਆਂ ਹਨ,
ਕਰਤ ਹੁਤਾਸਨ ਤੁਰਤ ਪ੍ਰਕਾਸ਼ਨ।
ਸ਼ੀਸ਼ੇ ਦੇ ਵਿੱਚੋਂ ਜਦੋਂ ਕਿਰਨਾਂ ਨਿਕਲ ਕੇ ਥੱਲੇ ਕੱਪੜਾ ਪਿਆ ਹੋਵੇ ਉਹਦੇ ਤੇ ਜਾਂਦੀਆਂ ਤੇ ਉਹਦੇ ਚ ਅੱਗ ਪੈਦਾ ਹੋ ਜਾਂਦੀ। ਸ਼ੀਸ਼ਾ ਹੁੰਦਾ ਨਾ, ਉਹ ਬਰੀਕ ਚੀਜ਼ਾਂ ਨੂੰ ਮੋਟਾ ਕਰਕੇ ਵੇਖਣ ਵਾਲਾ ਲੈਂਜ ਹੁੰਦਾ, ਉਸ ਲੈਂਜ ਦੇ ਨਾਲ ਸੂਰਜ ਦੀਆਂ ਕਿਰਨਾਂ ਜਦੋਂ ਕਿਸੇ ਚੀਜ਼ ਤੇ ਫੋਕਸ ਕਰਕੇ ਪੈਣ ਤਾਂ ਅੱਗ ਲੱਗ ਜਾਂਦੀ। ਕਹਿੰਦੇ ਉਹ ਸ਼ੀਸ਼ੇ ਦਾ ਜਦੋਂ ਸੂਰਜ ਦੀਆਂ ਕਿਰਨਾਂ ਦਾ ਸੰਗ ਪੈਂਦਾ ਤੇ ਉਸੇ ਸ਼ੀਸ਼ੇ ਚੋਂ ਅਗਨੀ ਪੈਦਾ ਹੁੰਦੀ ਹੈ।
ਤੇਜ ਸਹਿਤ ਹੋਏ ਜਾਤ ਪ੍ਰਤਾਪੀ।
ਕਹਿੰਦੇ ਉਹ ਤੇਜ ਸਹਿਤ ਹੋ ਜਾਂਦਾ, ਸ਼ੀਸ਼ਾ ਵੀ ਪ੍ਰਤਾਪੀ ਬਣ ਜਾਂਦਾ ਸੂਰਜ ਦੇ ਸੰਗ ਕਰਕੇ।
ਮੋਹਦਾਰ ਕੋ ਦੇਵਤ ਖਾਪੀ।
ਉਹ ਲੱਕੜਾਂ ਦੇ ਢੇਰਾਂ ਦੇ ਢੇਰ ਸਾੜ ਕੇ ਸੁਭਾਹ ਕਰ ਦਿੰਦਾ। ਨਿੱਕੀ ਜੀ ਅੱਗ ਦੀ ਚਿੰਗਾੜੀ ਉਹਦੇ ਤੋਂ ਪੈਦਾ ਹੁੰਦੀ ਸ਼ੀਸ਼ੇ ਚੋਂ ਸੂਰਜ ਦੇ ਸੰਗ ਕਰਕੇ। ਲੱਕੜਾਂ ਦੇ ਟਨਾਂ ਦੇ ਟਨ ਸਾੜ ਕੇ ਸੁਭਾਹ ਕਰ ਦਿੰਦਾ।
ਜੇ ਰਵ ਕਿਰਨ ਛੂਹ ਹੈ ਤਹ ਨਾ ਹੂੰ।
ਪਰ ਜੇ ਉਸ ਸ਼ੀਸ਼ੇ ਨੂੰ ਸੂਰਜ ਦੀਆਂ ਕਿਰਨਾਂ ਨਾ ਛੂਹਣ, ਜੇ ਉਸ ਸ਼ੀਸ਼ੇ ਵਿੱਚ ਸੂਰਜ ਦੀਆਂ ਕਿਰਨਾਂ ਨਾ ਪੈਣ,
ਰਹਿ ਤਥਾ ਹੋਏ ਕਾਜ ਨਾ ਕਾਹੂ।
ਉਦਾਂ ਹੀ ਪਿਆ ਰਹਿੰਦਾ ਕਿਸੇ ਕੰਮ, ਉਹਨੇ ਅੱਗ ਥੋੜੀ ਲਾਣੀ ਆ, ਫਿਰ ਅਗਨੀ ਨੀ ਲਾਉਂਦਾ, ਫਿਰ ਲੱਕੜਾਂ ਨੀ ਬਾਲਦਾ।
ਤਿਮ ਸ਼ਰਧਾ ਉਰ ਤੇ ਗੁਰ ਹਰੀ।
ਕਹਿੰਦੇ ਇਸੇ ਤਰ੍ਹਾਂ ਇਹਦੀ ਹਾਲਤ ਹੈ, ਜਦੋਂ ਗੁਰੂ ਸਾਹਿਬ ਕੋਲ ਆਇਆ ਤੇਜ ਪਿਆ, ਕਲਗੀਧਰ ਜੀ ਸੂਰਜ ਵਾਂਗੂ ਨੇ ਸ਼ੀਸ਼ਾ ਸੀ, ਤੇਜ ਪਿਆ, ਬੜਾ ਪ੍ਰਤਾਪ ਬਰਦਾਸ਼ਤ ਕੀਤਾ ਮਹਾਰਾਜ ਜੀ ਦਾ ਵੀ ਸਤਿਗੁਰਾਂ ਦਾ ਸਿੱਖ ਬਣ ਜਾ। ਜਦੋਂ ਉੱਠ ਕੇ ਆਇਆ ਸੂਰਜ ਤੋਂ ਦੂਰ ਹੋਇਆ, ਫਿਰ ਢੋਰ ਦਾ ਢੋਰ ਹੀ ਰਿਹਾ, ਫਿਰ ਪਸ਼ੂ ਦਾ ਪਸ਼ੂ ਹੀ ਰਿਹਾ, ਮੂਰਖ ਦਾ ਮੂਰਖ ਹੀ ਰਿਹਾ, ਕੱਚੀ ਮੱਤ ਵਾਲਾ ਭੀਮ ਚੰਦ।
ਰਹਿਓ ਪ੍ਰਥਮ ਸਮ ਕਿਉਂ ਹੂੰ ਨਾ ਸਰੀ।
ਉਦਾਂ ਦਾ ਹੀ ਬਣ ਗਿਆ ਫਿਰ ਜਿਹੋ ਜਿਹਾ ਸੀਗਾ, ਕੁਝ ਕੰਮ ਨੀ ਸਰਿਆ, ਕੋਈ ਕਾਰਜ ਨੀ ਸਿੱਧ ਹੋਇਆ।
ਦਿਵਸ ਆਗਲੇ ਰੁਖ ਸਦ ਜਾਚੀ।
ਦਿਨ ਬੀਤ ਗਿਆ, ਅਗਲੇ ਦਿਨ ਫਿਰ ਇਹਨੇ ਸਤਿਗੁਰਾਂ ਕੋਲੋਂ ਆਗਿਆ ਮੰਗੀ ਜਾਣ ਵਾਸਤੇ।
ਹੰਕਾਰੀ ਮੂਰਖ ਮਤ ਕਾਚੀ।
ਹੰਕਾਰਿਆ ਹੋਇਆ, ਮੂਰਖ ਮਤ ਵਾਲਾ ਤੇ ਕੱਚੀ ਮਤ ਹੈ, ਤਿੰਨ ਸ਼ਬਦ ਵਰਤੇ, ਹੰਕਾਰੀ ਮੂਰਖ ਕੱਚੀ ਮਤ, ਤਿੰਨੇ ਇਹਦੇ ਵਿੱਚ ਨੇ, ਹੰਕਾਰੀ ਵੀ ਹੈ ਮੂਰਖ ਵੀ ਹੈ ਤੇ ਕੱਚਾ ਨਿਰਣਾ ਕੱਚੀ ਮਤ ਹੈ।
ਗਿਰਪਤ ਕੋ ਆਸ਼ਾ ਪ੍ਰਭ ਜਾਨਾ।
ਜਾਣੀ ਜਾਣ ਕਲਗੀਧਰ ਜੀ ਪਹਾੜੀਏ ਦਾ ਆਸ਼ਾ ਜਾਣ ਗਏ, ਇਹਦੇ ਅੰਦਰ ਦਾ ਆਸ਼ਾ ਸਮਝ ਗਏ।
ਕਰਨ ਵਿਸਰਜਨ ਕੋ ਹਿਤ ਠਾਨਾ।
ਮਹਾਰਾਜ ਜੀ ਨੇ ਵੀ ਇਹਨੂੰ ਵਿਸਰਜਨ ਕਰਨ ਵਾਸਤੇ ਹਿਤ ਕੀਤਾ, ਵੀ ਜੇ ਪ੍ਰੇਮ ਕਰ ਰਿਹਾ ਭਾਵੇਂ ਬਾਹਰੋਂ ਕਰ ਰਿਹਾ, ਭਾਵੇਂ ਕੁਝ ਸਮੇਂ ਲਈ ਜਦੋਂ ਕੋਲ ਆਉਂਦਾ ਉਦੋਂ ਤਾਂ ਪ੍ਰਭਾਵ ਮੰਨਦਾ ਨਾ ਸਾਹਿਬ ਦਾ, ਜਦੋਂ ਚਲਾ ਜਾਂਦਾ ਫਿਰ ਉਦਾਂ ਦਾ ਹੀ ਹੋ ਜਾਂਦਾ। ਤੋ ਸਤਿਗੁਰੂ ਜੀ ਨੇ ਜਿਵੇਂ ਪ੍ਰੇਮ ਕਰ ਰਿਹਾ ਉਸੇ ਪ੍ਰੇਮ ਨਾਲ ਇਹਨੂੰ ਵਿਦਾ ਕਰਨਾ ਚਾਹੁੰਦੇ ਹਨ।
ਬਾਸਰ ਜਾਮ ਰਹਿਓ ਜਬ ਆਈ।
ਜਦੋਂ ਪੈਰ ਕ ਦਿਨ ਬਾਕੀ ਬਚਿਆ,
ਪੁਨ ਸਤਿਗੁਰ ਨੇ ਜੋ ਸਭਾ ਲਗਾਈ,
ਕਲਗੀਧਰ ਜੀ ਨੇ ਆਪਣਾ ਦੀਵਾਨ ਸਜਾਇਆ,
ਪਠ ਮਾਨਵ ਕੋ ਮਹਿ ਪਹਕਾਰਾ,
ਆਪਣਾ ਸੇਵਾਦਾਰ ਭੇਜ ਕੇ ਰਾਜੇ ਭੀਮ ਚੰਦ ਨੂੰ ਆਪਣੀ ਸਭਾ ਵਿੱਚ ਸੱਦਿਆ,
ਆਇਓ ਲੈ ਸਮਾਜ ਪਟ ਸਾ ਪਾਰਾ,
ਆਪਣਾ ਸਾਰਾ ਸਮਾਜ ਲੈ ਕੇ ਬੜੇ ਬੜੇ ਸੂਰਮੇ ਸਿਪਾਹੀਆਂ ਨੂੰ ਨਾਲ ਲੈ ਕੇ ਭੀਮ ਚੰਦ ਆਇਆ,
ਨਿਜ ਦਲ ਬਲ ਕੋ ਕਰਹਿ ਦਿਖਾਵਨ।
ਕਿਉਂ ਆਇਆ? ਅੱਜ ਸਾਰਾ ਦਲ ਬਲ ਲੈ ਕੇ ਆਇਆ ਵੀ ਮੈਂ ਆਪਣਾ ਬਲ ਗੁਰੂ ਜੀ ਨੂੰ ਵਿਖਾਵਾਂ, ਵੀ ਮੈਂ ਵੀ ਘੱਟ ਨਹੀਂ ਆ, क्योंकि सतगुरां का प्रताप इन्ना सी भी अपने आप नूं महाराज जी के सामने बौणा जिहा प्रतीत करदा सी कि मैं राजा हां ते मेरा इन्ना प्रताप नहीं, इन्हां दा प्रताप है आनंदपुर साहब छोटे जे नगर दे मालक ने। हुण इहने आखिया भी मैं भी अपना प्रताप विखावां, जिवें छोटा जिहा टटहणा जग के सूरज दे सामने जावे भी मैं सूरज नूं अपनी लो विखाणी। उही काम भीम चंद ने कीता, अपना सारा दल बल लैके गया सतगुरां दे कोल बखाण लई।
जिस ते बड़ो लख है गुर पावन,
इस मनसा नाल गया कि गुरु साहब ए जानन कि भीम चंद कोई छोटा नहीं, बड़ा बली राजा, बड़ा बलवान, अपनी ताकत दा प्रदर्शन करन लई गया।
जे तिक प्रभता कर की सारी,
जिन्नी इहदी घर दी प्रभता सी, गुरु साहब दीआं वस्तुआं वेखियां जिहड़ियां टुट्टियां भज्जियां इहदे कोल सी, कहिंदा मैं भी विखावां जाके, मैं क्यों पिछे रवां। गुरु साहब ने प्रशादी हाथी विखाया, तंबू विखाया, पंच कला शस्त्र विखाया, तो मेरे को भी जो मैं भी विखावा जाके उन्होंने भी, मैं भी घट नहीं। ये अपनियां जिहड़ियां कोई माड़ियां मोटियां दे नाल आईयां सी वस्तुआं वो लैके आया।
आनी संग गिरे शहकारी,
पाड़ी हंकारिया हंकार दे विच मस्त होया, झूलदा होया आया भीम चंद।
नमो करत प्रभ के टिग थिरयो,
आके सतगुरां नूं मत्था टेकिया ते नमस्कार करके बैठ गया।
बिना सहत मुख बोलन करयो,
बेनती नूं मैं बोली बोली, कोई बूहों तो इदां दे बोल नहीं बोले, मुंह तो मिठे मिठे बोल ही बोलन लगा।
राज साज के अनेक प्रकार,
कहन लगा गुरु जी राज साज जेड़े अनेक प्रकार दे हुंदे हन राजयां दे।
कहत बात बन खिलन शिकारा,
मैं जाके सामने शिकार दियां गल्लां करन लग पिया, जेड़े राज भाग दियां गल्लां हुंदियां ओह बह के महाराज जी कोल करन लग पिया। हाला किन्ना मूर्ख होवेगा ये बंदा के करोड़ां माया मर ब्रह्मंडां दे मालक सतगुरां दी शरण आया, उन्हां कोलों कोई परमार्थ दी सोझी लैण दी बजाए कच पिच दीआं गल्लां कर रहा। कहिंदा जी मैं शिकार ते जांदा हुन्ना, बड़े बड़े शिकार मैं खेडे है, मेरे कोल बड़ा राज साज है जी, फलाना है जी, अमका है जी, कोल बह के सतगुरां दे बोल रहा।
दुए कटका जब बैठ बिताई,
जदों दो घड़ियां बैठियां बीत गईयां,
नंद चंद दिस दृष्टि चलाई,
कलगी धर जी ने इशारा कीता भाई नंद चंद जी नूं, अख दे नाल ही नेत्रां नाल ही इशारा कीता भी जाओ सरूपा लै वेखो, सिख भी गुरु साहब दी रमज जाणदे जिहड़े नाल रहिंदे, बोले नहीं महाराज, इशारा ही कीता भी बह गया हुण इह अपने कच पिच इहने बोली जाणा। ते दो घड़ियां बीत गईयां ने, होर समा खराब ही करना भी जाओ सरूपा लिया उन्हूं दे के तोरीए, इशारा कीता भाई नंद चंद जी नूं,
कहो प्रभु उठ आन हो जाई।
भाई नंद चंद जी गए, उसे वेले उठ के खजाने च पहुंचे,
सिरे पाओ दीजै गिरराई,
महाराज जी ने इशारा कीता आख्या नंद चंद जी जाओ सिरे पाओ लियाओ वधिया कीमती, राजे भीम चंद नूं सिरे पाओ देईए।
सुनत हुकम को तत छिन आना,
भाई नंद चंद जी उसे वेले खजाने च गए, जाके कीमती सिरे पाओ लैके आए।
पशमंबर जिम मोल महाना,
पशमीने दा बड़ा कीमती दुशाला सी सिरे पाओ वजों जेड़ा देना है।
जरी छोर जग जाहे बडेरी,
ओदे जेड़े दो पल्ले ने उनां नूं जरी लगी हुई है, गोटा लगा होया बड़ा कीमती,
दीरग पगिया सूखम हेरी,
ते एक बड़ी सोहनी दस्तार सूखम धागे दी बनी हुई बरीक, ओ बरीक धागे दी बनी हुई दस्तार,
गुर के पद अरबिंद लगाए,
भाई नंद चंद जी ने सिरे पाओ ते दस्तार कलगी धर जी दे चरणा नाल छुआई, क्योंकि देनी सी इहनूं भीम चंद नूं, तो महाराज दसवें पातशाह दे चरणा नाल दोवें चीजां छुआईयां स्पर्श कीतियां।
दीनी नंद चंद गिर राए,
और पहाड़ी राजे नूं भीम चंद नूं भाई नंद चंद जी ने सिरे पाओ ते दस्तार भेट कीती,
ले निज कर मह सीस लगाई,
अपने हत्थां च लै के ने अपने सीस नाल मत्था टेक के ਦੋਨਾਂ ਚੀਜ਼ਾਂ ਦਾ ਬੜਾ ਸਤਿਕਾਰ ਕੀਤਾ।
ਪੁਨ ਕੋ ਛਪਕੇ ਕਰ ਪਕਰਾਈ।
ਫਿਰ ਇਹਨੇ ਆਪਣੇ ਖਜ਼ਾਨਚੀ ਨੂੰ, ਜਿਹੜਾ ਭੀਮ ਚੰਦ ਦਾ ਖਜ਼ਾਨਚੀ ਸੀ, ਦੋਵੇਂ ਚੀਜ਼ਾਂ ਉਹਨੂੰ ਫੜਾ ਦਿੱਤੀਆਂ।
ਪੁਨ ਵਜ਼ੀਰ ਕੋ ਦੇ ਸਿਰ ਪਾਏ।
ਫਿਰ ਜਿਹੜਾ ਭੀਮ ਚੰਦ ਦਾ ਵਜ਼ੀਰ ਸੀ, ਜਿਹਨੇ ਵਿਚੋਲੇ ਦੀ ਭੂਮਿਕਾ ਨਿਭਾਈ, ਪਹਿਲਾਂ ਆਇਆ ਸੀ ਗੁਰੂ ਸਾਹਿਬ ਨੂੰ ਬੇਨਤੀ ਕਰਨ, ਉਹਨੂੰ ਵੀ ਗੁਰੂ ਘਰ ਵੱਲੋਂ ਬਖਸ਼ਿਸ਼ ਦਿੱਤੀ, ਸਿਰੇ ਪਾਓ ਦਿੱਤਾ।
ਅਪਰਮ ਸਾਹਿਬ ਟਿਗ ਸਮੁਦਾਏ।
ਹੋਰ ਵੀ ਜਿਹੜੇ ਮੁਸਾਹਿਬ ਸੀ, ਅਫਸਰ ਨੇੜੇ ਖੜੇ ਸਨ,
ਗੁਰ ਘਰ ਤੇ ਸਭ ਹਨ ਕੋ ਮਿਲਿਓ।
ਗੁਰੂ ਘਰ ਵੱਲੋਂ ਸਾਰਿਆਂ ਨੂੰ ਸਿਰੇ ਪਾਓ ਦੇ ਕੇ ਸਤਿਕਾਰ ਦਿੱਤਾ।
ਨਮੋ ਠਾਨ ਚਾਹਤ ਚਿਤ ਚੱਲਿਓ।
ਇਹ ਨਮਸਕਾਰ ਕਰਕੇ ਗੁਰੂ ਸਾਹਿਬ ਦੇ ਚਰਨਾਂ ਚ ਮਹਾਰਾਜ ਜੀ ਕੋਲੋਂ ਵਿਦਾ ਹੋ ਕੇ ਜਾਣ ਲੱਗਾ।
ਭੀਮ ਚੰਦ ਆਨੰਦ ਬਿਲੰਦਾ।
ਬੜਾ ਖੁਸ਼ ਹੈ ਭੀਮ ਚੰਦ, ਮਨ ਵਿੱਚ ਆਨੰਦ ਹੈ।
ਨਿਕਸਿਓ ਵਹਿਰ ਸੰਗ ਨਰ ਬ੍ਰਿੰਦਾ।
ਜਿੰਨਾ ਚਿਰ ਤਾਂ ਗੁਰੂ ਸਾਹਿਬ ਦੇ ਕੋਲ ਰਹਿੰਦਾ ਸੀ, ਉਹਨਾਂ ਚਿਰ ਆਨੰਦ ਰਹਿੰਦਾ ਸੀ। ਬਾਹਰ ਜਾਂਦੇ ਹੀ ਮੱਤ ਤੇ ਪੜਦਾ ਪੈ ਜਾਂਦਾ। ਮਹਾਰਾਜ ਜੀ ਦੇ ਦਰਬਾਰ ਚੋਂ ਬਾਹਰ ਨਿਕਲਿਆ,
ਨਿਜ ਡੇਰੇ ਮਹਿ ਪਹੁੰਚਿਓ ਜਾਈ।
ਔਰ ਚੱਲ ਕੇ ਜਿੱਥੇ ਦਾ ਡੇਰਾ ਸੀ, ਜਿੱਥੇ ਦਾ ਪੜਾ ਕੀਤਾ ਹੋਇਆ ਸੀ ਆਨੰਦਪੁਰ ਸਾਹਿਬ, ਉੱਥੇ ਆ ਗਿਆ।
ਨਿਸਾ ਬਿਤਾਇਸ ਕੀਨ ਚੜਾਈ।
ਸ਼ਾਮ ਦਾ ਸਮਾਂ ਸੀ, ਰਾਤ ਇਹਨੇ ਆਪਣੇ ਡੇਰੇ ਚ ਬਤੀਤ ਕੀਤੀ। ਅਗਲਾ ਦਿਨ ਚੜਿਆ ਤੇ ਆਪਣੇ ਨਗਰ ਬਿਲਾਸਪੁਰ ਨੂੰ ਚੜਾਈ ਕੀਤੀ।
ਸੁੰਦਪ ਕੋ ਬਜਾਏ ਮਗ ਪਰਿਓ।
ਨਗਾਰਾ ਬਜਾ ਕੇ ਆਪਣੇ ਨਗਰ ਬਿਲਾਸਪੁਰ ਨੂੰ ਤੁਰ ਪਿਆ।
ਐਸ਼ਵਰਜ ਗੁਰ ਕੋ ਹਿਰਦੈ ਵਿਚਰਿਓ।
ਜਾਂਦਾ ਜਾਂਦਾ ਗੁਰੂ ਸਾਹਿਬ ਦਾ ਐਸ਼ਵਰਜ, ਇਹਨੂੰ ਐਸ਼ਵਰਜ ਨਜ਼ਰ ਆਇਆ। ਮਹਾਰਾਜ ਜੀ ਦੀ ਅਧਿਆਤਮਕ ਖੇਡ ਨਹੀਂ ਨਜ਼ਰ ਆਈ। ਬਾਹਰਲਾ ਜਿਹੜਾ ਐਸ਼ਵਰਜ ਸੀ, ਜਿਹੜਾ ਸਤਿਗੁਰਾਂ ਨੇ ਕੱਖ ਦੇ ਫੋਰ ਚ ਛੱਡ ਕੇ ਚਲੇ ਜਾਣਾ, ਇਹ ਜਿੰਨਾ ਕੁਝ ਵੀ ਦਿਸ ਰਿਹਾ, ਇਹ ਪਾਤਸ਼ਾਹ ਨੇ ਅੱਖ ਦੇ ਫੋਰ ਚ ਹੀ ਛੱਡ ਕੇ ਜਾਣਾ ਬਾਛੀਵਾੜੇ ਦੇ ਜੰਗਲਾਂ ਨੂੰ। ਇਹਨੂੰ ਉਹ ਐਸ਼ਵਰਜ ਦਿਸ ਰਿਹਾ ਜਿਹੜੀ ਖੇਡ ਮਾਛੀਵਾੜੇ ਦੇ ਜੰਗਲਾਂ ਵਿੱਚ ਵੀ ਗੁਰਦੇਵ ਦੀ ਬਾਦਸ਼ਾਹੀ ਦੀ ਬਣੀ ਹੋਈ ਹੈ, ਉਹ ਇਹਨੂੰ ਨਜ਼ਰ ਨਹੀਂ ਆ ਰਹੀ। ਉਹ ਤਾਂ ਸ਼ਰਧਾਵਾਨ ਕਿਸੇ ਸਿੱਖ ਨੂੰ ਹੀ ਦਿਸਣੀ ਹੈ ਨਾ, ਇਹਨੂੰ ਤਾਂ ਬਾਹਰਲਾ ਵਰਤਾਰਾ ਹੀ ਦਿਸ ਰਿਹਾ, ਪ੍ਰਸ਼ਾਦੀ ਹਾਥੀ ਦਿਸ ਰਿਹਾ, ਤੰਬੂ ਦਿਸ ਰਿਹਾ, ਆਨੰਦਪੁਰ ਸਾਹਿਬ ਦੀਆਂ ਰੌਣਕਾਂ ਦਿਸ ਰਹੀਆਂ ਬਾਹਰ ਦੀਆਂ, ਅੰਦਰ ਦੀ ਖੇਡ ਨਹੀਂ ਵੀ ਨਜ਼ਰ ਆਉਂਦੀ। ਅੰਦਰ ਦੀ ਖੇਡ ਤਾਂ ਕੋਈ ਵਿਰਲਾ ਗੁਰਮੁਖ ਹੀ ਜਾਣਦਾ। ਤੋ ਭੀਮ ਚੰਦ ਜਾਂਦਾ ਹੋਇਆ ਬਾਹਰਲਾ ਜਿੰਨਾ ਗੁਰੂ ਘਰ ਦਾ ਐਸ਼ਵਰਜ ਵੇਖਿਆ, ਉਹ ਵੇਖ ਕੇ ਸੋਚਦਾ ਜਾ ਰਿਹਾ।
ਜਰ ਨਹਿ ਸਕਿਓ ਜਰ ਹੈ ਉਰ ਮਾਹੀ।
ਜਰਿਆ ਨਹੀਂ ਗਿਆ, ਜਿਵੇਂ ਹੀ ਤੁਰਿਆ ਨਾ ਆਨੰਦਪੁਰ ਸਾਹਿਬ ਤੋਂ, ਇਹਦਾ ਹਿਰਦਾ ਸੜ ਸੜ ਜਾਣ ਲੱਗਾ ਵੀ ਇੰਨੀਆਂ ਕੀਮਤੀ ਵਸਤੂਆਂ ਇਹਨਾਂ ਕੋਲ ਨੇ, ਮੈਂ ਰਾਜਾ ਹਾਂ, ਮੇਰੇ ਕੋਲ ਇੰਨਾ ਪਦਾਰਥ ਨਹੀਂ, ਇੰਨੀਆਂ ਵਸਤੂਆਂ ਨਹੀਂ, ਇਹਨਾਂ ਕੋਲ ਇੰਨਾ ਕੁਝ। ਸੜ ਗਿਆ ਭੀਮ ਚੰਦ ਦਾ ਕਾਲਜਾ।
ਸ਼ੰਕਤ ਚਿਤ ਸਿੱਖ ਹੋਇਸ ਨਾਹੀ।
ਮਨ ਚ ਸ਼ੰਕਾ ਹੀ ਧਰ ਲਿਆ, ਕਹਿੰਦਾ ਚੰਗਾ ਹੋਇਆ ਮੈਂ ਉਹਨਾਂ ਦਾ ਸਿੱਖ ਨਹੀਂ ਬਣਿਆ।
ਗਟੀ ਅਟਪਟੀ ਗਿਣਤ ਕਨੇਰੀ।
ਜਾਂਦਾ ਜਾਂਦਾ ਆਪਣੇ ਮਨ ਚ ਅਟਪਟੀਆਂ ਗਿਣਤੀਆਂ ਗਿਣਦਾ ਜਾ ਰਿਹਾ, ਕਈ ਤਰ੍ਹਾਂ ਦੀਆਂ ਸੋਚਾਂ ਸੋਚਦਾ ਜਾ ਰਿਹਾ।
ਗੁਰ ਟਿਗ ਵਸਤ ਅਜਾਇਬ ਹੇਰੀ।
ਗੁਰੂ ਸਾਹਿਬ ਕੋਲ ਬੜੀਆਂ ਅਜਾਇਬ ਵਸਤੂਆਂ ਹਨ, ਬੜੀਆਂ ਕੀਮਤੀ ਵਸਤੂਆਂ ਹਨ।
ਮੋਹ ਕਹੋ ਕਿ ਇਹ ਪ੍ਰਾਪਤ ਹੋਏ।
ਮੈਨੂੰ ਕਿਵੇਂ ਮਿਲ ਸਕਦੀਆਂ ਨੇ ਸਾਰੀਆਂ, ਮੈਂ ਇਹਨਾਂ ਕੋਲੋਂ ਕਿਵੇਂ ਲੈ ਸਕਦਾ। ਭੀਮ ਚੰਦ ਦੇ ਮਨ ਚ ਖੋਟੀ ਮਨਸਾ, ਕਹਿੰਦਾ ਗੁਰੂ ਸਾਹਿਬ ਕੋਲ ਬੜੀਆਂ ਅਜਾਇਬ ਵਸਤੂਆਂ ਨੇ, ਮੈਂ ਕਿਵੇਂ ਲੈ ਸਕਦਾ ਉਹਨਾਂ ਕੋਲੋਂ, ਕਿਵੇਂ ਮੇਰੇ ਕੋਲ ਆ ਸਕਦੀਆਂ।
ਜਿਸ ਤੇ ਜਸ ਜਗ ਮਹਿ ਵੱਡ
ਜੋਏ। ਇਹ ਵਸਤੂਆਂ ਮੇਰੇ ਕੋਲ ਹੋਣਗੀਆਂ, ਮੇਰਾ ਬੜਾ ਜਸ ਹੋਵੇਗਾ, ਸਾਰੇ ਰਾਜਿਆਂ ਵਿੱਚ ਮੈਂ ਵਿਖਾਵਾਂਗਾ ਤੇ ਰਾਜੇ ਸਾਰੇ ਮੇਰੀ ਸਲਾਘਾ ਕਰਨਗੇ।
ਗਿਰਪਤ ਹੇਰੇ ਨਿਕਟ ਜੇ ਮੇਰੇ।
ਮੇਰੇ ਨੇੜੇ ਨੇੜੇ ਜਿੰਨੇ ਪਹਾੜੀਏ ਰਾਜੇ ਨੇ ਸਾਰੇ ਵੇਖਣਗੇ।
ਬਿਸਮਹਿ ਕਹਿ ਬੜ ਆਏ ਬਡੇਰੇ।
ਬੜੇ ਹੈਰਾਨ ਹੋਣਗੇ ਤੇ ਆਖਣਗੇ ਰਾਜਾ ਭੀਮ ਚੰਦ ਬੜਾ ਬਲੀ ਹੈ, ਇਹਦੇ ਕੋਲ ਬੜੀਆਂ ਕੀਮਤੀ ਕੀਮਤੀ ਵਸਤੂਆਂ ਹਨ।
ਹਿਰਦੇ ਸਰਾਹੇ ਨਾ ਹੋਏ ਤਨ ਪਾਹੀ।
ਉਹ ਮੇਰੀ ਸਲਾਘਾ ਕਰਨਗੇ ਵੀ ਸਾਡੇ ਕੋਲ ਨਹੀਂ ਹਨ, ਰਾਜੇ ਭੀਮ ਚੰਦ ਕੋਲ ਨੇ ਵਸਤੂਆਂ।
ਆਵਹਿ ਜਿਤਕ ਬਲੋਕਨ ਜਾਹੀ।
ਜਿਹੜੇ ਆਉਣਗੇ ਆ ਕੇ ਸਾਰੇ ਵੇਖਿਆ ਕਰਨਗੇ, ਉਚੇਚੇ ਰਾਜੇ ਮੇਰੇ ਕੋਲ ਪਹੁੰਚਿਆ ਕਰਨਗੇ ਵੇਖਣ ਲਈ। ਹੁਣ ਤਾਂ ਕੋਈ ਆਉਂਦਾ ਕੋਈ ਨਹੀਂ ਆਉਂਦਾ, ਜਦੋਂ ਇਹ ਚੀਜ਼ਾਂ ਮੇਰੇ ਕੋਲ ਹੋਈਆਂ ਜਿਹੜੀਆਂ ਗੁਰੂ ਜੀ ਕੋਲ ਨੇ, ਫਿਰ ਰਾਜੇ ਵੀ ਵੇਖਣ ਆਇਆ ਕਰਨਗੇ ਮੇਰੇ ਕੋਲ।
ਜੇਕਰ ਸਭ ਵਸਤੂ ਨਹਿ ਪਾਵੋ।
ਫਿਰ ਸੋਚਦਾ ਵੀ ਜੇ ਇਹ ਸਾਰੀਆਂ ਵਸਤੂਆਂ ਮੈਨੂੰ ਨਾ ਮਿਲੀਆਂ, ਨਾ ਪ੍ਰਾਪਤ ਹੋਈਆਂ।
ਜੋ ਕਿਉਂ ਕਰ ਕੁੰਚਰ ਅਨਵਾਵੋ।
ਚਲੋ ਸਾਰੀਆਂ ਨਾ ਮਿਲਣ, ਜਿਵੇਂ ਕਿਵੇਂ ਕਰਕੇ ਕੋਈ ਬਹਾਨਾ ਲਾ ਕੇ ਕੋਈ ਛਲ ਫਰੇਬ ਕਰਕੇ ਜਿਹੜਾ ਹਾਥੀ ਹੈ ਉਹਨਾਂ ਕੋਲ ਉਹ ਤਾਂ ਮੰਗਾ ਹੀ ਲਵਾਂ, ਹੋਰ ਚੀਜ਼ਾਂ ਨਾ ਆਵਣ ਕੋਈ ਨਹੀਂ ਬਾਅਦ ਵਿੱਚ ਵੇਖਾਂਗੇ, ਪਰ ਜਿਹੜਾ ਗੁਰੂ ਜੀ ਕੋਲ ਹਾਥੀ ਹੈ ਪ੍ਰਸ਼ਾਦੀ ਉਹ ਮੰਗਾ ਲਵਾਂ।
ਪ੍ਰਥਮ ਕਰੋ ਛਲ ਬੁੱਧ ਬਲ ਪਾਏ,
ਕਹਿੰਦਾ ਪਹਿਲਾਂ ਕੋਈ ਛਲ ਕਰਦੇ ਆ ਵੀ ਬੁੱਧੀ ਦੇ ਜਿਹੜੇ ਛਲ ਦਾ ਪੇਚ ਹੁੰਦੇ ਨੇ ਉਹ ਲਾਉਣੇ, ਪਰ ਮੂਰਖ ਨੂੰ ਇਹ ਨਹੀਂ ਸੀ ਪਤਾ ਉਹੀ ਤਾਂ ਨਹੀਂ ਚੱਲਦੇ ਇੱਥੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਬੰਦਾ ਬੁੱਧੀ ਦੇ ਜਿਹੜੇ ਦਾ ਪੇਚ ਛਲ ਬਲ ਵਾਲੇ ਨੇ ਉਹੀ ਤਾਂ ਨਹੀਂ ਚੱਲਦੇ ਇੱਥੇ, ਇੱਥੇ ਤਾਂ ਭੋਲੇ ਪਾਏ ਮਿਲੇ ਰਗਰਾਇਆ ਵਾਲੀ ਖੇਡ ਹੈ, ਜਿਹੜੇ ਐਨ ਨਿਰਛਲ ਨਿਸ਼ਕਪਟ ਬਿਲਕੁਲ ਭੋਲੇ ਬਣ ਕੇ ਸਾਹਿਬ ਦੀ ਸ਼ਰਨ ਚ ਆ ਜਾਂਦੇ। ਮਹਾਰਾਜ ਅਸੀਂ ਨਹੀਂ ਜੇ ਕੁਝ ਜਾਣਦੇ, ਉਹਨਾਂ ਨੂੰ ਸਾਰਾ ਕੁਝ ਹੀ ਬਖਸ਼ ਦਿੰਦੇ ਹੈ ਪਾਤਸ਼ਾਹ, ਹਾਥੀ ਤਾਂ ਕੁਝ ਵੀ ਨਹੀਂ ਗਾ, ਪਰ ਜੇ ਛਲ ਨਾਲ ਕਹੋ ਤੇ ਛਲ ਨਾਲ ਕੋਈ ਸੂਈ ਵੀ ਨਹੀਂ ਲੈ ਸਕਦਾ, ਛਲ ਨਾਲ ਸੂਈ ਵੀ ਨਹੀਂ ਮਿਲ ਸਕਦੀ। ਇਹ ਕਹਿੰਦਾ ਮੈਂ ਆਪਣੀ ਬੁੱਧੀ ਦਾ ਕੋਈ ਛਲ ਬਲ ਲਾਵਾਂ ਤੇ ਕੋਈ ਕਪਟ ਫਰੇਬ ਕਰਕੇ ਗੁਰੂ ਸਾਹਿਬ ਕੋਲੋਂ ਹਾਥੀ ਲੈ ਲਵਾਂ।
ਬਿਨਾਂ ਬਖੇਰੇ ਪਹੁੰਚ ਆਏ,
ਕੋਈ ਝਗੜਾ ਨਾ ਕਰਨਾ ਪਵੇ, ਲੜਾਈ ਨਾ ਕਰਨੀ ਪਵੇ ਤੇ ਬਿਨਾਂ ਬਖੇੜੇ ਤੋਂ ਹਾਥੀ ਮੇਰੇ ਕੋਲ ਪਹੁੰਚ ਜਾਵੇ।
ਕਿਸੇ ਬਹਾਨੇ ਕਰ ਹੋ ਜਾਚੇ,
ਕੋਈ ਬਹਾਨਾ ਲਾ ਲਵਾਂ ਤੇ ਕਿਸੇ ਬਹਾਨੇ ਨਾਲ ਉਹਨਾਂ ਕੋਲੋਂ ਹਾਥੀ ਮੰਗ ਲਵਾਂ।
ਭਲੇ ਪੁਰਖ ਅੰਨ ਹੈ ਟਿਗਤਾ ਚੇ,
ਕੋਈ ਚੰਗਾ ਸਿਆਣਾ ਬੰਦਾ ਭੇਜਾਂ ਜਿਹੜਾ ਗੱਲਬਾਤ ਵਿੱਚ ਵਾਰੇ ਨਾ ਆਵਣ ਦੇਵੇ, ਉਹ ਬੰਦਾ ਭੇਜਾਂ ਜਿਹੜਾ ਜਾ ਕੇ ਉਹਨਾਂ ਕੋਲੋਂ ਹਾਥੀ ਲੈ ਆਵੇ।
ਜੋ ਕਿਉਂ ਕਰ ਇੱਕ ਬਰ ਜੇ ਪਾਵੋ,
ਜਿਵੇਂ ਕਿਵੇਂ ਕਰਕੇ ਛਲ ਬਲ ਕਪਟ ਕਰਕੇ ਇੱਕ ਵਾਰ ਜੇ ਉਹ ਹਾਥੀ ਮੇਰੇ ਕੋਲ ਆ ਗਿਆ,
ਫੇਰ ਨਾ ਦੇਹੋ ਗਜ ਅਪਣਾਵੋ,
ਜੋ ਮਰਜ਼ੀ ਕਰ ਲੈਣ ਫਿਰ ਨਹੀਂ ਮੈਂ ਮੋੜਦਾ, ਇੱਕ ਵਾਰੀ ਆ ਜੇ ਸਹੀ ਮੇਰੇ ਕੋਲ ਜਿਵੇਂ ਕਿਵੇਂ ਕਰਕੇ ਫਿਰ ਮੈਂ ਵਾਪਸ ਨਹੀਂ ਮੋੜਦਾ।
ਰਾਜਨੀਤ ਜਾਣ ਹੈ ਸੇ ਸਿਆਣੇ,
ਜਿਹੜੇ ਸਿਆਣੇ ਬੰਦੇ ਰਾਜਨੀਤੀ ਜਾਣਦੇ ਹਨ,
ਯਤਨ ਕਰਨ ਸਭ ਵਿਧਨ ਬਖਾਨੇ,
ਉਹਨਾਂ ਨੇ ਸਾਰੇ ਪ੍ਰਕਾਰ ਦੇ ਯਤਨ ਦੱਸੇ ਨੇ ਵੀ ਕਿਵੇਂ ਤੁਸੀਂ ਕਿਸੇ ਦੁਸ਼ਮਣ ਦੇ ਘਰੋਂ ਕੋਈ ਚੀਜ਼ ਕੱਢਣੀ ਹੈ ਉਹਦੇ ਲਈ ਕਿਹੜੇ ਕਿਹੜੇ ਛਲ ਬਲ ਦਾ ਪੇਚ ਰਚਨੇ ਹਨ।
ਕਿਉਂ ਬਾਦਸ਼ਾਹ ਪੁਰਵਹ ਨਾਹੀ,
ਹਾਂ ਕਹਿੰਦੇ ਜਿਵੇਂ ਕਿਵੇਂ ਕਰਕੇ ਮੈਂ ਆਪਣੀ ਬਾਦਸ਼ਾਹ ਜੇ ਨਾ ਪੂਰੀ ਕਰਾਂ,
ਸ਼ਾਮ ਰਦਾਮ ਭੇਦ ਕੇ ਮਾਹੀ,
ਕਹਿੰਦੇ ਫਿਰ ਉਹਦੇ ਲਈ ਸ਼ਾਮ ਦਾਮ ਭੇਦ ਤੇ ਦੰਡ ਇਹ ਫਿਰ ਚਾਰ ਤਰੀਕੇ ਵਰਤਣੇ ਚਾਹੀਦੇ ਨੇ, ਇਹਨਾਂ ਚਾਰ ਤਰੀਕਿਆਂ ਨੂੰ ਵਰਤਣਾ ਚਾਹੀਦਾ ਆਪਣੀ ਇੱਛਾ ਪੂਰੀ ਕਰਨ ਲਈ।
ਕਰਨੋ ਬਨੈ ਦੰਡ ਪੁਨ ਅਛੋ,
ਕਹਿੰਦੇ ਜੇ ਪਹਿਲਾਂ ਸਾਮ ਨਾਲ ਜਾਂ ਦਾਮ ਨਾਲ ਭੇਦ ਨਾਲ ਗੱਲ ਨਾ ਬਣੇ ਫਿਰ ਜੰਗ ਲੜੀਦਾ, ਦੰਡ ਫਿਰ ਦੇਈਦਾ। ਹਾਂਜੀ,
ਬਲ ਦਲ ਨਿਜ ਪਰ ਲਖ ਕਰ ਆਛੋ,
ਫਿਰ ਆਪਣਾ ਬਲ ਵੇਖੋ ਤੇ ਦੁਸ਼ਮਣ ਦਾ ਬਲ ਵੇਖੋ ਵੀ ਉਹਨਾਂ ਕੋਲ ਕਿੰਨੀ ਫੌਜ ਹੈ, ਕਿੰਨੀ ਤਾਕਤ ਹੈ ਤੇ ਸਾਡੇ ਕੋਲ ਕਿੰਨੀ ਹੈ, ਫਿਰ ਤੋਲ ਕਰਕੇ ਫਿਰ ਲੜਾਈ ਕਰਨੀ। ਇਹ ਨੀ ਵੀ ਦੁਸ਼ਮਣ ਬਲੀ ਹੋਵੇ ਤੇ ਆਪਾਂ ਹਮਲਾ ਕਰ ਦਈਏ ਫਿਰ ਵੀ ਨੁਕਸਾਨ ਹੈ। ਹਾਂਜੀ,
ਜਥਾ ਕਰਮ ਇਨ ਕਰ ਹੈ ਬਣਾਈ,
ਕਹਿੰਦੇ ਜਥਾ ਕਰਮ ਇਹਨਾਂ ਵਿੱਚੋਂ ਜਿਹੜਾ ਵੀ ਕੋਈ ਉਪਾਅ ਬਣੇ ਉਹ ਮੈਂ ਬਣਾਵਾਂਗਾ।
ਪ੍ਰਥਮ ਸ਼ਾਮ ਮਿਲਬੋ ਬਨ ਆਈ,
ਪਰ ਸਭ ਤੋਂ ਪਹਿਲਾਂ ਤਾਂ ਸ਼ਾਮ ਹੈ ਨਾ, ਸ਼ਾਮ ਦਾ ਮਤਲਬ ਵੀ ਮਿਲ ਕੇ ਪ੍ਰੇਮ ਨਾਲ ਗੱਲਬਾਤ ਕਰਕੇ ਗੱਲ ਮਨਾਉਣੀ, ਵੀ ਪਹਿਲਾਂ ਮੈਂ ਸ਼ਾਮ ਦੇ ਨਾਲ ਪ੍ਰੇਮ ਨਾਲ ਗੱਲਬਾਤ ਕਰਾਂ।
ਇਸਤੇ ਕਾਜ ਸੁਧਾਰ ਹੈ ਨਾਨਾ,
ਇਹਦੇ ਨਾਲ ਵੀ ਬੜੇ ਕੰਮ ਸੁਧਰ ਜਾਂਦੇ ਆ ਵੀ ਜੇ ਪ੍ਰੇਮ ਨਾਲ ਜਾ ਕੇ ਗੱਲਬਾਤ ਕਰੀਏ, ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਦੁਸ਼ਮਣ ਨੂੰ ਗੱਲਾਂ ਚ ਲੈ ਆਈਦਾ, ਉਹਦੇ ਕੋਲੋਂ ਜੋ ਮਰਜ਼ੀ ਮਨਾ ਲਓ ਪ੍ਰੇਮ ਨਾਲ, ਇਹਦੇ ਨਾਲ ਵੀ ਬੜੇ ਕੰਮ ਹੋ ਜਾਂਦੇ ਨੇ।
ਸੋ ਕਹੀਏ ਤਾਂ ਅਤਿਸ਼ੈ ਮਤਵਾਨਾ,
ਸਿਆਣੇ ਲੋਕ ਕਹਿੰਦੇ ਵੀ ਇਹਦੇ ਵਰਗੀ ਰੀਸ ਵੀ ਕੋਈ ਨੀ, ਵੀ ਨਾ ਹਿੰਗ ਲੱਗੇ ਨਾ ਫਟਕੜੀ ਰੰਗ ਚੁੱਕ, ਵੀ ਜੇ ਗੱਲ ਮੂੰਹ ਨਾਲ ਕਰਕੇ ਬਣਦੀ ਹੋਵੇ ਪ੍ਰੇਮ ਨਾਲ, ਛਲ ਬਲ ਕਰਕੇ ਮਿੱਠੀਆਂ ਗੱਲਾਂ ਕਰਕੇ ਗੱਲ ਬਣਦੀ ਹੋਵੇ, ਇਹਦੇ ਵਰਗੀ ਤਾਂ ਰੀਸ ਹੀ ਕੋਈ ਨੀ। ਹਾਂਜੀ,
ਜੇ ਇਸ ਤੇ ਨਹਿ ਬਾਂਛਾ ਪੁਰੈ,
ਪਰ ਜੇ ਇਹਦੇ ਨਾਲ ਕੰਮ ਨਾ ਸਬਰੇ, ਵੀ ਪ੍ਰੇਮ ਨਾਲ ਤੁਸੀਂ ਗੱਲਬਾਤ ਕਰਕੇ ਵੇਖ ਲਿਆ, ਛਲ ਬਲ ਕਰਕੇ ਵੇਖ ਲਿਆ, ਗੱਲ ਨਾ ਬਣੇ,
ਦਾਮ ਦੇਣ ਕੋ ਸ਼ੁਭ ਮਤ ਧਰੈ,
ਫਿਰ ਦੂਜਾ ਰਸਤਾ ਹੁੰਦਾ ਵੀ ਪੈਸੇ ਦੇ ਦਿਓ, ਲਾਲਚ ਦੇ ਦਿਓ, ਦਾਮ ਦੇ ਦਿਓ, ਵੀ ਲਾਲਚ ਦੇ ਕੇ ਕਿਸੇ ਤਰੀਕੇ ਕਾਬੂ ਕਰ ਲਓ ਦੁਸ਼ਮਣ ਨੂੰ।
ਪਰ ਕੇ ਔਰ ਲਾਲਚ ਉਪਜਾਏ,
ਜਦੋਂ ਪਰਾਏ ਬੰਦੇ ਦੇ ਮਨ ਚ ਲਾਲਚ ਆ ਜਾਏਗਾ, ਤਮਾ ਆ ਗਈ, ਫਿਰ ਜਿਵੇਂ ਮਰਜ਼ੀ ਢਾ ਲਓ, ਲਾਲਚੀ ਬੰਦੇ ਨੂੰ ਕੀ ਜਦੋਂ ਮਰਜ਼ੀ ਢਾ ਲਓ, ਬੰਦਾ ਮਰਦਾ ਹੀ ਉਦੋਂ ਹੈ ਜਦੋਂ ਲਾਲਚੀ ਹੋ ਜਾਂਦਾ, ਤੇ ਲਾਲਚ ਦੇ ਦਿਓ ਜਿਵੇਂ ਕਹਿੰਦੇ ਤੇਲ ਤਮਾ ਜਾਕੋ ਮਿਲਾ ਤੁਰਤ ਨਰਮ ਹੋ ਜਾਏ। ਭਾਈ ਗੁਰਦਾਸ ਸਾਹਿਬ ਨੇ ਲਿਖਿਆ ਵੀ ਤੇਲ ਦਾ ਤਮਾ ਮਿਲ ਜੇ ਨਾ ਜਿਹਨੂੰ ਤੁਰਤ ਫੁਰਤ ਬੰਦਾ ਨਰਮ ਹੋ ਜਾ। ਲਾਲਚ ਦੇ ਦਿਓ ਵੀ ਤੁਹਾਨੂੰ ਪਦਵੀ ਦੇ ਦਿੰਦੇ ਹਾਂ, ਆਹ ਦੇ ਦਿੰਦੇ, ਤੁਸੀਂ ਆਹ ਕੰਮ ਕਰਨਾ। ਉਹ ਕਹਿੰਦਾ ਠੀਕ ਹੈ ਜੀ, ਨਾ ਕਰਨ ਵਾਲਾ ਕੰਮ ਵੀ ਕਰ ਦਿੰਦਾ ਲਾਲਚ ਬਸ ਹੋ ਕੇ। ਕਹਿੰਦਾ ਇਹਦੇ ਵਰਗੀ ਵੀ ਰੀਸ ਕੋਈ ਨਹੀਂ ਵੀ ਦਾਮ ਦਿੱਤੇ ਆ ਵੀ ਕੰਮ ਸੁਧਰਦਾ ਹੋਵੇ, ਤੇ ਨੀਤੀ ਕਹਿੰਦੀ ਆ ਸੁਧਾਰ ਲੈਣਾ ਚਾਹੀਦਾ।
ਆਪਣੋ ਕਾਰਜ ਲਏ ਬਣਾਏ,
ਆਪਣਾ ਕਾਰਜ ਬਣਾਵਾਂਗੇ, ਆਪਣਾ ਕੰਮ ਸਿੱਧ ਕਰਾਂਗੇ।
ਸੋ ਪੂਰਬ ਤੇ ਲਗਮਤ ਅਹੀ,
ਪਰ ਜਿਹੜਾ ਪਹਿਲਾ ਕੰਮ ਹੈ ਸ਼ਾਮ ਨਾਲੋਂ ਇਹ ਘੱਟ ਹੈ। ਕਹਿੰਦਾ ਜੇ ਸ਼ਾਮ ਨਾਲ ਗੱਲ ਬਣ ਜੇ ਉਹਦੇ ਵਰਗੀ ਰੀਸ ਹੀ ਕੋਈ ਨਹੀਂ, ਪਰ ਉਹਦੇ ਨਾਲ ਨਾ ਬਣੇ ਤੇ ਦਾਮ ਨਾਲ ਕੰਮ ਕਰੋ ਵੀ ਦਾਮ ਦੇ ਦਿਓ, ਲਾਲਚ ਦੇ ਦਿਓ। ਪਰ ਪਹਿਲੇ ਤਰੀਕੇ ਨਾਲੋਂ ਇਹ ਦੂਜਾ ਤਰੀਕਾ ਜਿਹੜਾ ਥੋੜਾ ਨੀਵਾਂ ਹੈ, ਇਹ ਵਧੀਆ ਨਹੀਂ ਹੈ। ਪਰ ਮਜਬੂਰੀ ਹੈ, ਜੇ ਨਾ ਬਣੇ ਸ਼ਾਮ ਨਾਲ ਗੱਲ ਤੇ ਫਿਰ ਦਾਮ ਨਾਲ ਕਰ ਲੈਣੀ ਚਾਹੀਦੀ ਹੈ ਵੀ ਲਾਲਚ ਦੇ ਦਿਓ। ਲਾਲਚ ਨਾਲ ਕਾਬੂ ਕਰਕੇ ਆਪਣੀ ਗੱਲ ਮਨਾ ਲਓ, ਇਹ ਵੀ ਨੀਤੀ ਹੈ।
ਰਾਜਨੀਤ ਗਿਆਤਾ ਇਮ ਕਹੀ,
ਜਿਹੜੇ ਰਾਜਨੀਤੀ ਦੇ ਗਿਆਤਾ ਨੇ ਚਣਕਿਆ ਵਰਗੇ, ਬਿਦਰ ਵਰਗੇ, ਦੋ ਨੀਤੀਆਂ ਰਾਜਨੀਤੀ ਦੀਆਂ ਬੜੀਆਂ ਪ੍ਰਸਿੱਧ। ਇੱਕ ਬਿਦਰ ਦੀ ਨੀਤੀ ਵਿਦਿਆਰਥੀਆਂ ਨੂੰ ਪੜ੍ਹਾਈ ਜਾਂਦੀ ਹੈ ਜਦੋਂ ਕਥਾ ਸਿਖਾਉਂਦੇ ਹੈ, ਉਸ ਵੇਲੇ ਇੱਕ ਬਿਦਰ ਦੀ ਨੀਤੀ ਤੇ ਦੂਸਰੀ ਚਣਕਿਆ। ਚਣਕਿਆ ਇਹੋ ਜਿਹਾ ਨੀਤੀਵਾਨ ਸੀ, ਉਹਨੇ ਕਹਿ ਦਿੱਤਾ ਸੀ ਕਿ ਮੈਂ ਆਪਣੇ ਚੇਲੇ ਨੂੰ ਸਮਰਾਟ ਬਣਾਵਾਂਗਾ। ਅਸ਼ੋਕ ਨੂੰ ਬਣਾਇਆ ਸਮਰਾਟ, ਉਹਨੇ ਕਿੱਡਾ ਵੱਡਾ ਸਮਰਾਟ ਬਣਿਆ ਅਸ਼ੋਕ। ਤੋ ਚਣਕਿਆ ਦੀ ਵੀ ਨੀਤੀ ਹੈ, ਉਹ ਚਾਣਕਿਆ ਨੀਤੀ ਉਹਨੂੰ ਕਹਿੰਦੇ, ਉਹਦੇ ਚ ਬੜੇ ਬੜੇ ਸੂਤਰ ਨੇ। ਕਹਿੰਦੇ ਜਿੰਨੇ ਜਿੰਨੇ ਦੁਨੀਆਂ ਦੇ ਨੀਤੀਵਾਨ ਲੋਕ ਨੇ, ਨੀਤੀ ਬਾਰੇ ਤਾਂ ਹੁਣ ਸਪੈਸ਼ਲ ਪੜ੍ਹਾਈ ਪੜ੍ਹਾਈ ਜਾਂਦੀ ਹੈ, ਇਹ ਨੀਤੀ ਦੀ ਬਕਾਇਦਾ ਨੀਤੀ ਸ਼ਾਸਤਰ ਹੈ ਹਿੰਦੁਸਤਾਨ ਦੇ ਵਿੱਚ, ਨੀਤੀ ਸ਼ਾਸਤਰ ਦੇ ਉੱਤੇ ਗੱਲਾਂ ਹੁੰਦੀਆਂ, ਨੀਤੀ ਸ਼ਾਸਤਰ ਦੀ ਪੜ੍ਹਾਈ ਹੁੰਦੀ ਹੈ। ਕਹਿੰਦੇ ਜਿਹੜੇ ਵੱਡੇ ਵੱਡੇ ਨੀਤੀਵਾਨ ਨੇ, ਗਿਆਤਾ ਨੇ, ਉਹ ਕਹਿੰਦੇ ਆ ਇਹ ਗੱਲਾਂ।
ਇਨ ਦੋਇਨ ਤੇ ਕਾਜ ਨਾ ਬਣੇ,
ਉਹ ਕਹਿੰਦੇ ਜੇ ਇਹਨਾਂ ਦੋਨਾਂ ਨਾਲ ਕੰਮ ਨਾ ਬਣੇ, ਸ਼ਾਮ ਨਾਲ ਵੀ ਗੱਲ ਨਾ ਬਣੇ ਤੇ ਦਾਮ ਨਾਲ ਵੀ ਗੱਲ ਨਾ ਬਣੇ, ਵੀ ਤੁਸੀਂ ਪ੍ਰੇਮ ਨਾਲ ਗੱਲ ਕਰਕੇ ਵੀ ਤੁਹਾਡੀ ਕੋਈ ਗੱਲ ਨਾ ਮੰਨੇ, ਤੁਸੀਂ ਉਹਨੂੰ ਲਾਲਚ ਦੇ ਦਿਓ ਲਾਲਚ ਨਾਲ ਵੀ ਨਾ ਮੰਨੇ, ਫਿਰ ਤੀਸਰਾ ਤਰੀਕਾ ਵਰਤਣਾ ਚਾਹੀਦਾ।
ਤ੍ਰਿਤਿਆ ਭੇਦ ਕਰਬੋ ਪਨ ਪਨੇ,
ਤੀਜਾ ਹੈ ਕਿ ਉਹਨਾਂ ਚ ਪਾੜਾ ਪਾ ਦਿਓ, ਭੇਦ ਪਾ ਦਿਓ। ਜਿਹੜਾ ਅੱਜ ਕੱਲ੍ਹ ਸਭ ਤੋਂ ਵੱਧ ਚੱਲ ਰਿਹਾ, ਅੱਜ ਨਾ ਸ਼ਾਮ ਨਾਲ ਗੱਲ ਹੋ ਰਹੀ ਆ ਨਾ ਦਾਮ ਨਾਲ ਗੱਲ ਹੋ ਰਹੀ ਹੈ, ਅੱਜ ਗੱਲ ਜਿਹੜੀ ਹੋ ਰਹੀ ਆ ਉਹ ਪਾੜਾ ਪਾ ਕੇ। ਜਦੋਂ ਅੰਗਰੇਜ਼ ਆਏ ਹਿੰਦੁਸਤਾਨ 'ਚ, ਇਹਨਾਂ ਨੇ ਇਹੀ ਨੀਤੀ ਅਪਣਾਈ ਵੀ ਪਾੜੋ ਤੇ ਰਾਜ ਕਰੋ, ਵੰਡ ਦਿਓ, ਕਿਉਂਕਿ ਮਨੁੱਖ ਨੇ ਵੰਡੀਆਂ ਹੀ ਪਾਈਆਂ। ਅੰਗਰੇਜ਼ ਨੂੰ ਨਾ ਹਿੰਦੂਆਂ ਤੋਂ ਖਤਰਾ ਸੀ ਨਾ ਮੁਸਲਮਾਨਾਂ ਤੋਂ ਖਤਰਾ ਸੀ, ਉਹ ਕਹਿੰਦੇ ਇਹਨਾਂ ਨੂੰ ਕਿਵੇਂ ਗੁਲਾਮ, ਇਹ ਤਾਂ ਜਦੋਂ ਮਰਜ਼ੀ ਗੁਲਾਮ ਬਣਾ ਲਏ। ਉਹਨਾਂ ਨੇ ਬਣਾਏ ਵੀ ਪਹਿਲਾਂ, ਹਿੰਦੂ ਵੀ ਗੁਲਾਮ ਬਣਾ ਲਏ, ਮੁਸਲਮਾਨ ਵੀ ਗੁਲਾਮ ਬਣਾ ਲਏ, ਵੀ ਇਹ ਤਾਂ ਪਹਿਲਾਂ ਹੀ ਆਪਸ 'ਚ ਪਾਟੇ ਹੋਏ। ਉਹਨਾਂ ਲਈ ਸਭ ਤੋਂ ਵੱਡੀ ਚੁਣੌਤੀ ਸੀ ਖਾਲਸੇ ਨੂੰ ਗੁਲਾਮ ਕਿਵੇਂ ਬਣਾਈਏ, ਪੰਜਾਬ ਕਿਵੇਂ ਆਪਣੇ ਅਧੀਨ ਕਰੀਏ, ਇਹ ਤਾਂ ਇੱਕੋ ਨੇ। ਜਦੋਂ ਵੇਖਿਆ ਵੀ ਇੱਕੋ ਨੇ, ਉਹਨਾਂ ਨੇ ਆਹ ਪਟਿਆਲੇ ਦੇ ਰਾਜੇ, ਨਾਭੇ ਦੇ ਰਾਜੇ, ਜੀਂਦ ਦੇ ਰਾਜੇ, ਇਹ ਖਾਲਸੇ ਦੇ ਰਾਜ ਨਾਲ ਪਾੜ ਕੇ ਪਹਿਲਾਂ ਆਪਣੇ ਨਾਲ ਜੋੜ ਲਏ, ਸੰਧੀ ਹੋ ਗਈ। ਸੰਧੀ ਕੀਤੀ ਮਹਾਰਾਜਾ ਰਣਜੀਤ ਸਿੰਘ ਨੇ, ਅਕਾਲੀ ਫੂਲਾ ਸਿੰਘ ਜੀ ਨੇ ਕਿਹਾ ਵੀ ਇਹ ਤੈਨੂੰ ਨਹੀਂ ਕਰਨੀ ਚਾਹੀਦੀ, ਇਹਦਾ ਬੜਾ ਵੱਡਾ ਘਾਟਾ ਪੈਣਾ ਆਪਾਂ ਨੂੰ, ਉਹ ਪਾੜ ਕੇ ਆਪਣੀ ਸ਼ਕਤੀ ਜਿਹੜੀ ਆ ਉਹ ਖੰਡਾ ਰਹੇ ਨੇ, ਉਹ ਆਪਣੀ ਸ਼ਕਤੀ ਖੰਡਾ ਰਹੇ ਨੇ। ਅਕਾਲੀ ਜੀ ਨੇ ਪਟਿਆਲੇ ਦੇ ਰਾਜਾ ਇਹਨਾਂ ਨੂੰ ਵੀ ਸਮਝਾਇਆ ਸੀ, ਹਾਲਾਂਕਿ ਇਹਨਾਂ ਨੂੰ ਪਤਾ ਸੀ ਵੀ ਰਾਜ ਸਾਡਾ ਵੀ ਚਲਾ ਜਾਣਾ, ਪਰ ਇਹਨਾਂ ਨੇ ਜਵਾਬ ਭੇਜਿਆ ਸੀ ਅਕਾਲੀ ਜੀ ਨੂੰ ਵੀ ਮਹਾਰਾਜਾ ਰਣਜੀਤ ਸਿੰਘ ਚੇਚਕ ਦੀ ਬਿਮਾਰੀ ਹੈ ਤੇ ਅੰਗਰੇਜ਼ ਜਿਹੜੇ ਨੇ ਤਪਤਕ ਦੀ ਬਿਮਾਰੀ ਆ, ਤਪਤਕ ਨਾਲ ਵੀ ਮਰਨਾ ਤਾਂ ਉਹਨਾਂ ਨਾਲ ਵੀ ਪੈਣਾ, ਪਰ ਉਹ ਹੌਲੇ ਹੌਲੇ ਮਰਨਗੇ, ਇਹ ਜਦੋਂ ਆ ਗਿਆ ਨੇ ਸਿੱਧਾ ਸਾਡਾ ਰਾਜ ਖੋਹ ਲੈਣਾ। ਤੋ ਅੰਗਰੇਜ਼ ਨੂੰ ਅਗਰ ਕੋਈ ਡਰ ਸੀਗਾ ਤੇ ਉਹ ਖਾਲਸੇ ਦਾ ਡਰ ਸੀ ਵੀ ਇੱਕ ਨੇ, ਮੁੜ ਕੇ ਜਿਉਂ ਵੰਡੀਆਂ ਜਿੰਨੀਆਂ ਵੰਡੀਆਂ ਪਈਆਂ, ਜਿੰਨੇ ਅੱਜ ਸਾਡੇ 'ਚ ਵਿਵਾਦ ਨੇ ਨਾ, ਕੋਈ ਦਸਵੇਂ ਪਾਤਸ਼ਾਹ ਦੀ ਬਾਣੀ 'ਤੇ ਵਿਵਾਦ ਹੈ ਜਾਂ ਕੋਈ ਰਾਗਮਾਲਾ ਦਾ ਵਿਵਾਦ ਹੈ, ਜਿੰਨੇ ਵੀ ਸਾਡੇ 'ਚ ਬਣੇ ਹੋਏ ਇਹ ਅੰਗਰੇਜ਼ਾਂ ਦੇ ਖੜੇ ਕੀਤੇ ਹੋਏ ਸੀ, ਹੁਣ ਤੱਕ ਅਸੀਂ ਭੁਗਤ ਰਹੇ ਹਾਂ। ਸਾਡਾ ਨੁਕਸਾਨ ਤੁਰਕਾਂ ਨੇ ਉਹਨਾਂ ਨਹੀਂ ਕੀਤਾ, ਅਬਦਾਲੀ ਨੇ, ਨਾਦਰ ਨੇ, ਜਾਂ ਹੁਣ ਤੱਕ ਦੀਆਂ ਜਿੰਨੀਆਂ ਵੀ ਸਮੇਂ ਦੀਆਂ ਸਰਕਾਰਾਂ ਹੋਈਆਂ, ਚਾਹੇ 84 ਵਿੱਚ ਹਮਲੇ ਹੋਏ, ਉਹਨਾਂ ਨੁਕਸਾਨ ਇਹਨਾਂ ਨੇ ਨਹੀਂ ਕੀਤਾ ਜਿੰਨਾ ਨੁਕਸਾਨ ਸਾਡਾ ਅੰਗਰੇਜ਼ਾਂ ਨੇ ਕੀਤਾ। ਇਸ ਗੱਲ 'ਤੇ ਅੱਜ ਕੋਈ ਗੱਲ ਕਰਕੇ ਰਾਜ਼ੀ ਨਹੀਂ ਵੀ ਜਿੰਨੇ ਸਾਡੇ 'ਚ ਵਿਵਾਦ ਪੈਦਾ ਹੋਏ, ਸਾਡੇ 'ਚ ਆ ਵੰਡੀਆਂ ਪੈਦਾ ਹੋਈਆਂ, ਇਹ ਅੰਗਰੇਜ਼ਾਂ ਦੀਆਂ ਪਾਈਆਂ ਹੋਈਆਂ। ਉਹਨਾਂ ਨੇ ਕਨਿੰਗਮ ਵਰਗੇ, ਮੈਕਾਲਫ ਵਰਗੇ, ਟਰੰਪ ਵਰਗੇ ਆਪਣੇ ਵਿਦਵਾਨ ਅੰਗਰੇਜ਼ ਸਿੱਖਾਂ 'ਚ ਵਾੜੇ। ਸਿੱਖਾਂ ਦਾ ਇਤਿਹਾਸ ਪੜ੍ਹੋ, ਵੇਖੋ ਇਹਨਾਂ ਦੀਆਂ ਕਿੱਥੇ ਕਿੱਥੇ ਚੋਟ ਮਾਰ ਸਕਦੇ ਹੋ ਤੁਸੀਂ। ਉਹਨਾਂ ਨੇ ਪੜ੍ਹਿਆ ਬੜੀਆਂ ਚੋਟਾਂ, ਗਹਿਰੀਆਂ ਚੋਟਾਂ ਮਾਰੀਆਂ। ਸੋ ਇਹ ਤੀਸਰਾ ਤਰੀਕਾ ਹੈ ਭੇਦ ਨਾਲ ਭੇਦ ਪਾ ਕੇ ਆਪਸ ਵਿੱਚ ਪਾੜਾ ਪਾ ਦੇਣਾ। ਸਾਡੇ 'ਚ ਪਾੜਾ ਨਹੀਂ ਸੀ, ਅਸੀਂ ਸਾਰੇ ਇੱਕ ਸਾਂ। ਮਿਸਲਾਂ ਭਾਵੇਂ ਸਾਡੀਆਂ 12 ਸੀਗੀਆਂ, ਲੜਦੇ ਭਿੜਦੇ ਵੀ ਸੀ, ਪਰ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੇ ਨਾਂ 'ਤੇ ਅਸੀਂ ਸਾਰੇ ਇੱਕ ਹੋ ਜਾਂਦੇ ਸੀ। ਪਰ ਅੱਜ ਵਰਤਮਾਨ ਦੇ ਸਮੇਂ 'ਚ ਕਹਿੰਦੇ ਆਪਣਾ ਆਪਣਾ ਕੰਮ ਕਰੋ, ਮੈਂ ਆਪਣੀ ਜਥੇਬੰਦੀ ਦੀ ਖਲੜੀ ਬਚਾਵਾਂ, ਜਿਹੜੀ ਮੇਰੀ ਜਥੇਬੰਦੀ ਹੈ, ਦੂਜੇ ਮਰਦੇ ਆ ਤਾਂ ਮਰਨ। ਇਹ ਬਿਰਤੀ ਬਣ ਗਈ ਸਾਡੀ, ਆਪੋ ਧਾਪੀ ਪੈ ਗਈ, ਇਹ ਪਾਈ ਗਈ ਹੈ। ਇਹ ਨੀਤੀਆਂ ਦੇ ਤਹਿਤ ਸਾਡੇ ਵਿੱਚ ਜਾਣ ਬੁੱਝ ਕੇ ਇੱਦਾਂ ਦੀਆਂ ਬਿਰਤੀਆਂ ਪੈਦਾ ਕੀਤੀਆਂ ਜਾਂਦੀਆਂ। ਔਰ ਇਹਦੇ ਵਿੱਚ ਸਭ ਤੋਂ ਅੱਜ ਕੋਈ ਬੰਦਾ ਨਹੀਂ ਆ ਕੇ ਸਾਡੇ 'ਚ ਇੱਦਾਂ ਕੰਮ ਕਰਦਾ। ਅੱਜ ਸੋਸ਼ਲ ਮੀਡੀਆ ਰਾਹੀਂ ਇੱਦਾਂ ਦਾ ਪ੍ਰਚਾਰ ਸਾਡੇ ਵਿੱਚ ਫੈਲਾ ਦਿੱਤਾ ਜਾਂਦਾ ਵੀ ਅਸੀਂ ਆਪਸ 'ਚ ਲੜੀ ਜਾਈਏ, ਇੱਕ ਦੂਜੇ ਦੀਆਂ ਪੱਗਾਂ ਲਾਈ ਜਾਈਏ। ਅੱਗੇ ਤਾਂ ਬੰਦੇ ਆਉਂਦੇ ਸੀ, ਹੁਣ ਸੋਸ਼ਲ ਮੀਡੀਆ ਆ ਕੇ ਉਹ ਆ ਕੇ ਕੋਈ ਇੱਕ ਚੀਜ਼ ਕੋਈ ਨਾ ਕੋਈ ਇਹੋ ਜਿਹੀ ਆਉਂਦੀ ਹੈ, ਉਹਨੂੰ ਮਹੀਨਾ ਦੋ ਮਹੀਨੇ ਜਿਉਂ ਲੜਦਿਆਂ ਲੜਦਿਆਂ ਅਸੀਂ ਉਹ ਕਿਤੇ ਮਾੜੀ ਜਿਹੀ ਸ਼ਾਂਤ ਹੁੰਦੀ ਹੈ, ਇਹਨੂੰ ਇੱਕ ਨਵੀਂ ਛੁਰਲੀ ਕੋਈ ਹੋਰ ਆ ਜਾਂਦੀ ਹੈ, ਇਹਨੇ ਨੂੰ ਤੀਜੀ ਇੱਕ ਹੋਰ ਆ ਜਾਂਦੀ ਹੈ। ਕਿਸੇ ਨੇ ਬਣਾ ਕੇ ਉੱਥੇ ਕੰਪਿਊਟਰ 'ਤੇ ਪਾਣੀ ਹੁੰਦੀ ਹੈ, ਨਾ ਉਹਨਾਂ ਬੰਦਿਆਂ ਦਾ ਪਤਾ ਹੁੰਦਾ ਵੀ ਕੌਣ ਪਾ ਰਿਹਾ, ਕੌਣ ਕੀ ਕਰ ਰਿਹਾ। ਇਹਦੇ ਤੋਂ ਸਾਨੂੰ ਸੁਚੇਤ ਹੋਣ ਦੀ ਲੋੜ ਹੈ, ਸਾਵਧਾਨ ਹੋਈਏ। ਆਪਸ ਵਿੱਚ ਇੱਕ ਦੂਜੇ ਦੇ ਵੈਰ ਵਿਰੋਧ ਦੇ ਭਾਵ ਛੱਡ ਕੇ ਇੱਕਮਿੱਕ ਹੋ ਕੇ ਗੁਰੂ ਪੰਥ ਦੇ ਪ੍ਰਚਾਰ ਪ੍ਰਸਾਰ ਵਾਲੇ ਪਾਸੇ ਆਪਣੀ ਸੁਰਤ ਲਾਈਏ। ਪੰਥ ਗੁਰੂ ਦਾ ਇਹਦੇ 'ਚ ਕੋਈ ਦੋ ਰਾਏ ਨਹੀਂ, ਇਹ ਤਾਂ ਜਾਣੀਏ ਨਾ ਵੀ ਪੰਥ ਤਾਂ ਬਾਜਾਂ, ਜਿਹੜੇ ਬਾਜਾਂ ਵਾਲੇ ਸਤਿਗੁਰਾਂ ਦੇ ਨਿਹੰਗ ਸਿੰਘ ਨੇ, ਉਸੇ ਬਾਜਾਂ ਵਾਲੇ ਸਤਿਗੁਰਾਂ ਦੇ ਟਕਸਾਲ ਵਾਲੇ ਨੇ, ਉਸੇ ਬਾਜਾਂ ਵਾਲੇ ਸਤਿਗੁਰਾਂ ਦੇ ਪੁੱਤਰ। ਜਿੰਨੀਆਂ ਜਥੇਬੰਦੀਆਂ ਨੇ, ਚਾਹੇ ਨਿਰਮਲੇ ਨੇ, ਉਦਾਸੀ ਨੇ, ਸੇਵਾ ਪੰਥੀ ਨੇ, ਸਾਰੇ ਗੁਰੂ ਬਾਬੇ ਦੇ ਨੇ, ਸਤਿਗੁਰਾਂ ਦੇ ਹਨ। ਸਾਰਿਆਂ ਦਾ ਆਪਣੋ ਆਪਣਾ ਅਹਿਮ ਰੋਲ ਹੈ ਵੀ ਸਾਰਿਆਂ ਨੇ ਕੋਈ ਨਾ ਕੋਈ ਆਪਣਾ ਯੋਗਦਾਨ ਸਭ ਦਾ ਹੈ ਪੰਥ ਵਿੱਚ। ਇਸ ਕਰਕੇ ਇਹ ਵਿਤਕਰੇ ਛੱਡ ਕੇ ਇੱਕ ਹੋ ਜਾਈਏ। ਸਾਡਾ ਤਾਂ ਚਲੋ, ਇਹ ਤਾਂ ਮੈਂ ਵੱਡੀ ਗੱਲ ਕਰ ਦਿੱਤੀ ਜਥੇਬੰਦੀਆਂ ਦੀ ਜਾਂ ਹੋਰ ਸੰਪਰਦਾਵਾਂ ਦੀ। ਪੂਰੇ ਪਾਸੇ ਗੁਰੂ ਘਰ ਦੇ ਵਿੱਚ ਸੇਵਾ ਕਰਨ ਵਾਲੀਆਂ ਜਿਨ੍ਹਾਂ ਨੇ ਕੋਈ ਜਥੇਬੰਦੀ ਵੀ ਨਹੀਂ ਬਣਾਈ ਹੋਈ, ਉਹੀ ਨਹੀਂ ਇੱਕ ਹੋ ਕੇ ਸੇਵਾ ਕਰਦੇ ਆ। ਰੋਜ਼ ਕਲੇਸ਼ ਪਿਆ ਹੁੰਦਾ ਕੋਈ ਨਾ ਕੋਈ, ਇੱਕ ਕਹਿੰਦਾ ਮੈਂ ਇਹ ਬਾਰੀ 'ਤੇ ਖਲੋ ਕੇ ਸੇਵਾ ਕਰਨੀ ਹੈ, ਦੂਜਾ ਕਹਿੰਦਾ ਭਾਈ ਮੈਂ ਇਸ ਬਾਰੀ 'ਤੇ ਖਲੋ ਕੇ। ਉਹ ਬਾਰੀਆਂ ਵੀ ਵੰਡੀਆਂ ਹੋਈਆਂ ਸੇਵਾ ਵਾਸਤੇ, ਦੂਜੇ ਨੂੰ ਉੱਥੇ ਖਲੋਣ ਹੀ ਨਹੀਂ ਦਿੰਦੇ। ਖਬਰੇ ਰਜਿਸਟਰੀ ਕਰਾ ਲਈ ਆ, ਉਹ ਜਗ੍ਹਾ ਦੀ ਬੈ ਕਰਾ ਲਈ ਵੀ ਆਪਣੇ ਨਾਂ 'ਤੇ। ਕਿੱਥੇ ਖੜੇ ਹਾਂ ਅਸੀਂ ਕਿ ਸੇਵਾ ਜੇ ਤੁਹਾਨੂੰ ਇੱਕ ਜਗ੍ਹਾ 'ਤੇ ਨਹੀਂ ਨਜ਼ਰ ਆਈ। ਪਿੱਛੇ ਜੀ ਇੱਕ ਆਇਆ ਕਹਿੰਦਾ ਜੀ ਮੈਂ ਤਾਂ ਉੱਥੇ ਸੇਵਾ ਕਰਦਾ ਬੜੇ ਸਾਲਾਂ ਤੋਂ, ਮੈਂ ਤੈਨੂੰ ਨਵੀਂ ਥਾਂ ਦੇ ਦਿਆਂ, ਤੂੰ ਸੇਵਾ ਹੀ ਕਰਨੀ ਹੈ। ਕਹਿੰਦਾ ਜੀ ਦੱਸੋ, ਮੈਂ ਜੋ ਲੰਗਰ ਵਿੱਚ ਜਾ ਕੇ ਜਿੰਨੇ ਮਰਜ਼ੀ ਭਾਂਡੇ ਮਾਂਜ, ਕੋਈ ਨਹੀਂ ਰੋਕਦਾ, ਉੱਥੇ ਨਹੀਂ ਕਰਕੇ ਰਾਜੀ। ਬਸ ਇੱਕ ਜਿੱਦ ਪੁਗਾਉਣ ਵਾਲੀ ਬਿਰਤੀ ਵੀ ਇੱਥੇ ਹੀ ਖਰੇ, ਕਾਹਦੀਆਂ ਜਿੱਦਾਂ, ਕਾਹਦੇ ਦਾਅਵੇ ਨੇ ਸਾਡੇ ਮਿੱਟੀ ਦੇ ਪੁਤਲਿਆਂ ਦੇ, ਇੱਕ ਸਾਹ ਨਿਕਲਿਆ ਅਤੇ ਦੂਜੇ ਦਾ ਪਤਾ ਨਹੀਂ ਆਵੇ ਕਿ ਨਾ ਆਵੇ, ਕਾਹਦੇ ਦਾਅਵੇ। ਗੁਰੂ ਘਰਾਂ ਵਿੱਚ ਧਰਮ ਸਥਾਨਾਂ 'ਤੇ ਵੀ ਆ ਕੇ ਦਾਅਵੇ ਹੁੰਦੇ ਆ, ਇੱਥੇ ਦੇ ਦਾਅਵੇ ਛੱਡਣੇ ਪੈਂਦੇ ਆ। ਗੁਰੂ ਚਰਣਾਂ ਵਿੱਚ ਆ ਕੇ ਨਿਰਦਾਵੇ ਹੋ ਕੇ ਰਹੀਦਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਦੇ ਘਰੋਂ ਬਖਸ਼ਿਸ਼ਾਂ ਦੇ ਪਾਤਰ ਬਣ ਸਕੀਏ। ਇੱਥੇ ਕਾਹਦੇ ਦਾਅਵੇ ਨੇ, ਸਭ ਦਾ ਸਾਂਝਾ ਸਥਾਨ ਹੈ। ਗੁਰੂ ਨਾਨਕ ਦਾ ਥੜਾ ਇੱਕ ਗਿਆ ਅਤੇ ਦੂਜਾ ਖੜਾ, ਸਾਡੇ ਵਰਗੇ ਕਿੰਨੇ ਕਾਏ ਕਿੰਨੇ ਕੁ ਗਏ, ਕੋਈ ਹੈ ਗਿਣਤੀ ਮਿਣਤੀ ਉਹਨਾਂ ਦੀ, ਸਾਡੇ ਤੋਂ ਬਾਅਦ ਕਿੰਨੇ ਕੌਣਗੇ, ਕਾਹਦਾ ਦਾਅਵਾ ਹੈ ਸਾਡਾ। ਨਿਰਦਾਵੇ ਹੋਏ ਨਿਸੰਕ, ਨਿਰਦਾਵੇ ਹੋ ਕੇ ਧਰਮ, ਨਿਰਦਾਵੇ ਹੋ ਕੇ ਪਾਲਿਆ ਜਾਂਦਾ, ਦਾਅਵਾ ਕਰਕੇ ਧਰਮ ਨਹੀਂ ਪਾਲਿਆ ਜਾਂਦਾ। ਰਾਜ ਦਾਅਵੇ ਕਰਕੇ ਲਏ ਜਾਂਦੇ ਆ, ਜੇ ਗੱਲ ਰਾਜ ਕਰਨ ਦੀ ਹੋਵੇ ਤੇ ਰਾਜ ਦਾਅਵੇ ਤੋਂ ਬਿਨਾਂ ਨਹੀਂ ਮਿਲਦਾ, ਤੇ ਜੇ ਗੱਲ ਧਰਮ ਕਮਾਉਣ ਦੀ ਹੋਵੇ ਉੱਥੇ ਦਾਵਾ ਛੱਡਣਾ ਪੈਂਦਾ। ਧਰਮ ਦੀ ਕਮਾਈ ਦਾਵਾ ਛੱਡ ਕੇ ਹੁੰਦੀ ਹੈ, ਰਾਜ ਕਮਾਉਣਾ ਅਤੇ ਉਹਦੇ ਲਈ ਦਾਅਵੇਦਾਰੀ ਪੇਸ਼ ਕਰਨੀ ਪੈਂਦੀ ਹੈ। ਉਹ ਦਾਅਵੇਦਾਰੀ ਕਲਗੀਧਰ ਨੇ ਪੇਸ਼ ਕੀਤੀ ਔਰ ਉਸ ਦਾਅਵੇਦਾਰੀ ਨਾਲ ਕਾਮਯਾਬ ਵੀ ਹੋਇਆ ਸੀ, ਆਪਣਾ ਰਾਜ ਕਾਇਮ ਵੀ ਕੀਤਾ। ਉਹ ਅਫਗਾਨਿਸਤਾਨ ਦੀਆਂ ਸਰਹੱਦਾਂ ਤੱਕ ਸਾਡਾ ਰਾਜ ਸੀ। ਤੋ ਗੁਰੂ ਘਰ ਦੇ ਵਿੱਚ ਦਾਵਾ ਨਹੀਂ, ਭੇਦਵਾਦੀ ਬਿਰਤੀ ਨੂੰ ਤਿਆਗ ਕੇ ਇੱਕ ਮਿੱਕ ਹੋ ਜਾਈਏ। ਇਹ ਵੀ ਇੱਕ ਨੀਤੀ ਹੈ ਵੀ ਭੇਦ ਪਾ ਕੇ। ਭੀਮ ਚੰਦ ਸੋਚ ਰਿਹਾ, ਕਹਿੰਦਾ ਜਿਹੜਾ ਸਾਮ ਨਾਲ ਨਾ ਮੰਨੇ, ਦਾਮ ਨਾਲ ਨਾ ਮੰਨੇ, ਫਿਰ ਤੀਜਾ ਰਾਹ ਹੁੰਦਾ ਉਹਨਾਂ ਚ ਭੇਦ ਪਾ ਦਿਓ। ਹਾਂਜੀ,
ਪਰ ਕੇ ਪਟਕੇ ਸਚਿਵ ਸਿਆਣੇ,
ਕਹਿੰਦੇ ਜਿਹੜੇ ਦੁਸ਼ਮਣ ਦੇ ਸੂਰਮੇ ਹੋਣ, ਉਹਨਾਂ ਦੇ ਜਿਹੜੇ ਸਿਆਣੇ ਵਜ਼ੀਰ ਹੋਣ,
ਕਿਦੋਂ ਮੁਸਾਹਿਬ ਸਖਾ ਪਛਾਨੇ,
ਉਹਨਾਂ ਦਾ ਕੋਈ ਮੁਸਾਹਿਬ ਹੋਵੇ ਜਾਂ ਉਹਨਾਂ ਦਾ ਕੋਈ ਖਾਸ ਮਿੱਤਰ ਹੋਵੇ,
ਇਤਿਹਾਦਿਕ ਪਰ ਕੇ ਅਪਣਾਏ,
ਕਹਿੰਦੇ ਉਹਨਾਂ ਨੂੰ ਆਪਣੇ ਨਾਲ ਜੋੜ ਲਓ, ਉਹਨਾਂ ਨੂੰ ਸਿਰੇ ਪਾਓ ਦੇ ਕੇ, ਸਨਮਾਨ ਦੇ ਕੇ ਆਪਣੇ ਕੋਲ ਬਿਠਾਉਣਾ ਸ਼ੁਰੂ ਕਰ ਦਿਓ। ਇਹ ਹੈ ਭੇਦ ਪਾਣਾ, ਵੀ ਤੁਹਾਡੇ ਦੁਸ਼ਮਣ ਦਾ ਮਿੱਤਰ ਹੋਵੇ, ਤੁਹਾਡੇ ਦੁਸ਼ਮਣ ਦਾ ਸਿਪਾਹੀ ਹੋਵੇ, ਤੁਹਾਡੇ ਦੁਸ਼ਮਣ ਦਾ ਕੋਈ ਵਜ਼ੀਰ ਹੋਵੇ, ਅਫਸਰ ਹੋਵੇ, ਉਹਦੇ ਨਾਲ ਯਾਰੀ ਪਾ ਲਓ, ਉਹਨੂੰ ਥੋੜਾ ਬਹੁਤਾ ਲਾਲਚ ਦੇ ਕੇ ਉੱਥੋਂ ਪੁੱਟਣਾ ਸ਼ੁਰੂ ਕਰ ਦਿਓ।
ਦਰਬ ਕੇ ਆਦਰ ਆਦਿਕ ਗਾਏ,
ਪੈਸਾ ਦੇ ਕੇ ਪੁੱਟਣਾ ਪਵੇ, ਪੈਸਾ ਦੇ ਕੇ ਜੇ ਸਤਿਕਾਰ ਦੇ ਕੇ ਪੁੱਟਣਾ ਪਵੇ, ਸਤਿਕਾਰ ਦੇ ਕੇ ਪੁੱਟ ਲਓ, ਕਿਸੇ ਤਰੀਕੇ ਪੁੱਟ ਲਓ।
ਇਸ ਤੇ ਆਪਣੋ ਕਾਰਜ ਕਰੇ,
ਫਿਰ ਉਹਦੇ ਰਾਹੀਂ ਉਹਨਾਂ ਦੇ ਘਰ ਚ ਸੰਨ ਲਾਓ, ਦੁਸ਼ਮਣ ਦੇ ਮਿੱਤਰ ਨੂੰ ਆਪਣੇ ਨਾਲ ਮਿਲਾ ਕੇ ਉਹਦੇ ਘਰ ਵਿੱਚ ਫਿਰ ਸੰਨ ਪਾਓ, ਪਾੜਾ ਪਾਓ।
ਜੋ ਮਹਿ ਪਾਲਕ ਸ਼ੁਭ ਮਤ ਧਰੇ,
ਜਿਹੜੇ ਸ਼ੁਭ ਮਤ ਨੂੰ ਧਾਰਨ ਕਰਨ ਵਾਲੇ ਰਾਜੇ ਹਨ,
ਜੇ ਤੀਨੋ ਤੇ ਪੁਰ ਨਾ ਲਾਲਸ,
ਤਿੰਨਾਂ ਕਰਕੇ ਪਹਿਲਾਂ ਇਹਨਾਂ ਤਿੰਨਾਂ ਤਰੀਕਿਆਂ ਨੂੰ ਵਰਤਦਾ, ਪਰ ਜਦੋਂ ਉਹ ਵੇਖਦਾ ਵੀ ਤਿੰਨ ਤਰੀਕੇ ਕੰਮ ਨਹੀਂ ਆਏ, ਨਾ ਸਾਮ ਨਾਲ ਗੱਲ ਬਣੀ, ਨਾ ਦਾਮ ਨਾਲ, ਤੇ ਨਾ ਹੀ ਭੇਦ ਪਾ ਸਕੇ,
ਬੋਹਰ ਨਾ ਕਰੇ ਲੜਨ ਕੋ ਆਲਸ,
ਕਹਿੰਦੇ ਫਿਰ ਚੌਥਾ ਇੱਕੋ ਤਰੀਕਾ ਰਹਿ ਜਾਂਦਾ ਲੜਾਈ ਦਾ, ਦੰਡ ਦੇਣ ਦਾ, ਕਹਿੰਦੇ ਫਿਰ ਉਹਦੇ ਲਈ ਆਲਸ ਨਹੀਂ ਕਰਨਾ ਚਾਹੀਦਾ। ਸਿਆਣਾ ਰਾਜਾ ਫਿਰ ਵੇਖ, ਪਹਿਲਾਂ ਪ੍ਰੇਮ ਨਾਲ, ਫਿਰ ਦਾਮ ਦੇ ਕੇ, ਭੇਦ ਪਾ ਕੇ, ਨਾ ਬਣੀ ਗੱਲ, ਕਹਿੰਦੇ ਫਿਰ ਚੌਥਾ ਤਰੀਕਾ ਲੜਨ ਵਾਲਾ ਫਿਰ ਉਹਦੇ ਵਾਸਤੇ ਆਲਸ ਨਾ ਕਰੇ, ਉਹ ਫਿਰ ਕਰ ਦੇਵੇ।
ਚਾਰੋਂ ਮਹਿਜੇ ਪੁਰਖ ਸਿਆਣੇ,
ਇਹਨਾਂ ਚਾਰਾਂ ਵਿੱਚੋਂ ਜਿਹੜੇ ਪੁਰਖ ਸਿਆਣੇ ਹਨ,
ਦੂਰ ਕਪਟ ਕੋ ਨਿਪਟ ਸੁਠਾਨੇ,
ਉਹ ਸਭ ਤੋਂ ਵਧੀਆ ਤਰੀਕਾ ਪਹਿਲਾਂ ਹੀ ਮੰਨਦੇ ਆ। ਚਾਰਾਂ ਵਿੱਚੋਂ ਸਭ ਤੋਂ ਵਧੀਆ ਤਰੀਕਾ ਪਹਿਲਾਂ ਵੀ ਛਲ ਫਲ ਕਰਕੇ, ਪ੍ਰੇਮ ਨਾਲ, ਕਪਟ ਕਰਕੇ, ਕਿਸੇ ਤਰੀਕੇ ਗੱਲ ਮਨਾ ਲਓ।
ਇਨ ਤੇ ਹੀ ਕਾਰਜ ਸ਼ੁਭ ਬਣਹੀ,
ਇਹਦੇ ਨਾਲ ਹੀ ਇਹ ਸਾਰੇ ਕਾਰਜ ਸ਼ੁਭ ਬਣਦੇ ਹਨ।
ਹਰ ਕੇ ਸਾਥ ਰਹਿ ਛਲ ਸਾ ਨਹੀਂ,
ਪਰਾਏ ਦੇ ਨਾਲ ਛਲ ਕਰਕੇ ਹੀ ਰਹਿਣਾ ਇਹੀ ਚੰਗਾ।
ਇਤਿਹਾਦਿਕ ਮਦ ਕੁਟਿਲ ਕਠੋਰਾ,
ਇਦਾਂ ਦੀਆਂ ਖੋਟੀਆਂ ਮਤਾਂ ਇਹ ਆਪਣੇ ਮਨ ਹੀ ਮਨ ਸੋਚ ਰਿਹਾ ਭੀਮ ਚੰਦ।
ਗਿਣਤ ਗੱਡੀ ਗਮਨਿਓ ਕਰ ਔਰਾ,
ਮਨ ਚ ਸੋਚਦਾ ਗਿਣਤੀਆਂ ਗਿਣਦਾ ਆਪਣੇ ਘਰ ਨੂੰ ਜਾ ਰਿਹਾ।
ਇਹ ਤੇ ਸਤਿਗੁਰ ਸੁਖ ਪਾਏ ਕਨੇਰੇ,
ਇਧਰ ਕਲਗੀਆਂ ਵਾਲੇ ਪਾਤਸ਼ਾਹ ਪਰਮ ਆਨੰਦ ਵਿੱਚ ਨੇ, ਸਭ ਨੂੰ ਜਾਣਦੇ ਆ, ਪਾਤਸ਼ਾਹ ਵਾਸਤੇ ਕੋਈ ਆ ਜੇ, ਕੋਈ ਸਾਮ ਵਾਲਾ, ਦਮ ਵਾਲਾ, ਭੇਦ ਵਾਲਾ, ਦੰਡ ਵਾਲਾ, ਪਾਤਸ਼ਾਹ ਚਾਰਾਂ ਵਾਸਤੇ ਸਮਰੱਥ ਨੇ, ਵੀ ਜਿਵੇਂ ਵੀ ਕੋਈ ਆਵੇ ਉਹਦੇ ਨਾਲ ਕਿਵੇਂ ਨਜਿੱਠਣਾ ਪਾਤਸ਼ਾਹ ਜਾਣਦੇ ਹਨ।
ਬਚਨ ਬਿਲਾਸ ਕਰਹਿ ਜੁਦ ਕੇਰੇ,
ਪਾਤਸ਼ਾਹ ਨੂੰ ਪਤਾ ਵੀ ਹੁਣ ਛੇੜਾ ਛਿੜਨਾ ਜੰਗ ਦਾ, ਪਾਤਸ਼ਾਹ ਹੁਣ ਆਪਣੇ ਸੂਰਮਿਆਂ ਨਾਲ ਜੰਗਾਂ ਯੁੱਧਾਂ ਦੀਆਂ ਗੱਲਾਂ ਕਰਦੇ, ਉਹਨਾਂ ਅੰਦਰ ਉਹ ਸਪਿਰਿਟ ਪੈਦਾ ਕਰਦੇ ਵੀ ਲੜਨਾ ਪੈ ਸਕਦਾ, ਤਿਆਰੀ ਕਰ ਰਹੇ ਹੈ ਪਾਤਸ਼ਾਹ ਆਪਣੇ ਯੋਧਿਆਂ ਦੇ ਅੰਦਰ ਉਹ ਸਪਿਰਿਟ ਪੈਦਾ ਕਰ ਰਹੇ ਹੈ, ਤੇ ਉਹਨਾਂ ਨਾਲ ਜੰਗ ਦੇ ਬਚਨ, ਯੁੱਧ ਦੇ ਬਚਨ ਕਰਦੇ ਹਨ।
ਬੋਏ ਬੀਜ ਸੰਗਰਾਮ ਕਰਨ ਕੋ,
ਮਹਾਰਾਜ ਜੀ ਨੇ ਬੀਜ ਬੀਜ ਦਿੱਤਾ ਸੰਗਰਾਮ ਦਾ, ਭੀਮ ਚੰਦ ਨਹੀਂ ਆਇਆ ਆਨੰਦਪੁਰ ਸਾਹਿਬ, ਮਾਨੋ ਜੰਗ ਦਾ ਉਹ ਬੀਜ ਬੀਜਿਆ ਗਿਆ ਹੈ, ਜਿਸ ਬੀਜ ਤੋਂ ਬਾਅਦ ਇਹੋ ਜਿਹਾ ਪੌਦਾ ਉਗਣਾ ਹਿੰਦੁਸਤਾਨ ਦੀ ਹਿੱਕ ਤੇ, ਜਿਸ ਪੌਦੇ ਦੀ ਛਾਂ ਥੱਲੇ ਪੂਰੇ ਹਿੰਦੁਸਤਾਨ ਨੇ ਆਜ਼ਾਦੀ ਦੀ ਛਾਂ ਮਾਣਨੀ ਹੈ, ਸੁਤੰਤਰਤਾ ਦੀ ਛਾਂ ਮਾਣਨੀ ਹੈ। ਹਾਂਜੀ,
ਜਥਾ ਪਿਤਾਮਾ ਚਾਹੇ ਲੜਨ ਕੋ,
ਜਿਵੇਂ ਸਾਹਿਬ ਦੇ ਦਾਦਾ ਜੀ ਜੰਗ ਚਾਹੁੰਦੇ ਸਨ,
ਤਨ ਵਿਦਿਆ ਕੋ ਨਿਤ ਅਭਿਆਸ ਹੈ,
ਪਾਤਸ਼ਾਹ ਵੀ ਹੁਣ ਚਾਹੁੰਦੇ ਆ ਤਨਖ ਵਿਦਿਆ ਦਾ ਨਿਤ ਅਭਿਆਸ ਕਰਦੇ ਨੇ ਕਲਗੀਧਰ ਜੀ,
ਅਪਰ ਸਰਵ ਪਟਕਰ ਹੈ ਜੇ ਪਾਸ ਹੈ,
ਨਾਲ ਜਿੰਨੇ ਸੂਰਮੇ ਨੇ ਉਹ ਵੀ ਸ਼ਸਤਰ ਵਿਦਿਆ ਦਾ ਅਭਿਆਸ ਕਰਦੇ ਹਨ,
ਪੁਜ ਦੰਡਨ ਮਹਿ ਓਜ ਵਧਾਵ ਹੈ,
ਮਹਾਰਾਜ ਜੀ ਦੇ ਪੁਜ ਦੰਡਿਆਂ ਵਿੱਚ ਬਲ ਦਿਨ ਪ੍ਰਤੀ ਦਿਨ ਵੱਧ ਰਿਹਾ, ਹੈ
ਐਚ ਕਵਾਦਾ ਕਰਨ ਟਿਕਾਵ ਹੈ
ਪਾਤਸ਼ਾਹ ਤਨਖ ਖਿੱਚ ਕੇ ਯੋਧਿਆਂ ਨੂੰ ਰੋਜ਼ ਮਜ਼ਬੂਤ ਕਮਾਨਾਂ ਦਿੰਦੇ ਵੀ ਤਨਖ ਦੀ ਤੰਦੀ ਖਿੱਚਣ ਤੇ ਉਹਦਾ ਅਭਿਆਸ ਕਰਨ ਤੇ ਬਾਹਾਂ ਵਿੱਚ ਬਲ ਆਵੇ
ਦੀਹ ਖਾਕ ਤੋਦਾ ਬਨਵਾਵ ਹੈ
ਆਪਣੇ ਨਾਲ ਇੱਕ ਮਿੱਟੀ ਦਾ ਤੋਦਾ ਗੜਾ ਦਿੰਦੇ ਨੇ ਨਿਸ਼ਾਨਾ
ਬਲ ਤੇ ਲੈਸਾ ਸਕਲਤ ਸਾਵ ਹੈ
ਮਹਾਰਾਜ ਜੀ ਤੀਰ ਚਲਾਉਂਦੇ ਤੀਰ ਉਹਨੂੰ ਕਹਿੰਦੇ ਨੇ ਲੈਸਾ ਇੱਕ ਆਮ ਸਧਾਰਨ ਤੀਰ ਹੁੰਦੇ ਜਿਹੜੇ ਮਿੱਟੀ ਦੇ ਤੋਦੇ ਵਿੱਚ ਮਾਰਨੇ ਹੁੰਦੇ ਉਹਨੂੰ ਲੈਸਾ ਤੀਰ ਬੋਲਦੇ ਆ ਉਹ ਉਹਦੀ ਕਾਨੀ ਥੋੜੀ ਜਿਹੀ ਲੰਮੀ ਹੁੰਦੀ ਤੇ ਅੱਗੋਂ ਮੋਟਾ ਬਣਿਆ ਹੁੰਦਾ ਉਹ ਤੀਰ ਜਦੋਂ ਪਾਤਸ਼ਾਹ ਚਲਾਉਂਦੇ ਤੇ ਮਿੱਟੀ ਦੀ ਜਿਵੇਂ ਬੋਰੀ ਜੀ ਭਰ ਕੇ ਰੱਖ ਦਿੰਦੇ ਸਾਹਮਣੇ ਉਹਨੂੰ ਚੀਰ ਕੇ ਤੀਰ ਪਾਰ ਨਿਕਲ ਜਾਂਦਾ ਇੰਨੇ ਬਲ ਨਾਲ ਚਲਾਉਂਦੇ ਕਲਗੀਧਰ ਜੀ
ਰੱਖ ਹੈ ਦੀਰਗ ਦੂਰ ਨਿਸ਼ਾਨਾ
ਜਿੰਨੀ ਦੂਰ ਤੱਕ ਉਹ ਪਹੁੰਚਦਾ ਨਿਸ਼ਾਨਾ ਫਿਰ ਅਗਲੇ ਦਿਨ ਉਹਦੇ ਤੋਂ ਹੋਰ ਅੱਗੇ ਦੂਰ ਕਰਾ ਦਿੰਦੇ ਅਗਲੇ ਦਿਨ ਹੋਰ ਦੂਰ ਕਰਾ ਦਿੰਦੇ ਹਨ
ਹਤ ਹੈ ਬੀਜ ਤੇ ਛੂਟ ਹੈ ਬਾਨਾ
ਤਕਰੀਬਨ ਢਾਈ ਢਾਈ ਕੋਹ ਤੱਕ ਸਤਿਗੁਰੂ ਜੀ ਦੇ ਤੀਰ ਦੀ ਮਾਰ ਜਾਂਦੀ ਰੋਜ਼ ਬਲ ਨਾਲ ਚਲਾਉਂਦੇ
ਦੂਰ ਦਰਾਜ਼ੇ ਕਿਤਕ ਪ੍ਰਹਾਰ ਹੈ
ਜਿੰਨਾ ਦੂਰ ਹੋਵੇ ਮਹਾਰਾਜ ਜੀ ਨਿਸ਼ਾਨਾ ਲਾ ਦਿੰਦੇ ਹਨ
ਕੋਸਨ ਲਗ ਪਹੁੰਚ ਹੈ ਨਾ ਨਿਹਾਰ ਹੈ
ਚਾਰ ਚਾਰ ਕੋਹ ਤੱਕ ਤੀਰ ਨਿਸ਼ਾਨੇ ਚ ਵੱਜਦਾ ਵੀ ਨਿਸ਼ਾਨਾ ਨਹੀਂ ਦਿਸਦਾ ਹੁੰਦਾ ਉੱਥੇ ਪਰ ਜਦੋਂ ਜਾ ਕੇ ਵੇਖਦੇ ਤੇ ਤੀਰ ਨਿਸ਼ਾਨੇ ਦੇ ਵਿੱਚ ਗੱਡਿਆ ਹੁੰਦਾ
ਜੇ ਤੇ ਕਸਰਾਸਨ ਵਿਦਿਆ ਹੋਤ
ਜਿੰਨੀ ਤਨਖ ਵਿਦਿਆ ਦਾ ਅਭਿਆਸ ਹੈ
ਪਟਨ ਦਿਖਾਵਹਿ ਕਰਨ ਉਦੋਤ
ਤਨਖ ਚਲਾਣ ਦੀ ਜਿਤਨੀ ਵੀ ਵਿਦਿਆ ਉਹ ਮਹਾਰਾਜ ਜੀ ਸੇਵਾਦਾਰਾਂ ਨੂੰ ਸਿੱਖਾਂ ਨੂੰ ਪ੍ਰਗਟ ਕਰਕੇ ਵਿਖਾਉਂਦੇ ਤੇ ਸਿਖਾਉਂਦੇ
ਹੇਰ ਹੇਰ ਨਰਗਨ ਬਿਸਮਾਵ ਹੈ
ਜਿਹੜਾ ਵੇਖਦਾ ਦੰਗ ਹੋ ਜਾਂਦਾ ਹੈਰਾਨ ਹੋ ਜਾਂਦਾ
ਗੁਰ ਕਰ ਸਕਹਿ ਅਪਰ ਕਿਮ ਪਾਵ ਹੈ
ਕਲਗੀਧਰ ਜੀ ਕਰ ਸਕਦੇ ਕਿਸੇ ਹੋਰ ਦੇ ਵਿੱਚ ਇੰਨੀ ਤਾਕਤ ਨਹੀਂ
ਜਹ ਕਹਿ ਤੀਰਨ ਕੇਰ ਪ੍ਰਸੰਗ
ਸਤਿਗੁਰੂ ਜੀ ਦੇ ਤੀਰਾਂ ਦੀ ਚਰਚਾ ਹੋਣ ਲੱਗੀ ਹੁਣ ਹਰ ਪਾਸੇ ਤੀਰਾਂ ਦਾ ਚਰਚਾ ਤੀਰਾਂ ਦੀ ਵਿਚਾਰ ਹੁੰਦੀ ਹੈ
ਪ੍ਰਗਟ ਭਇਓ ਜਗ ਮਹਿ ਰਿਪ ਪੰਗ
ਕਹਿੰਦੇ ਸਾਰੇ ਸੰਸਾਰ ਵਿੱਚ ਪ੍ਰਗਟ ਹੋ ਗਏ ਨੇ ਕਲਗੀਧਰ ਜੀ ਜੋ ਦੁਸ਼ਮਣਾਂ ਨੂੰ ਭੰਗ ਕਰਨ ਵਾਲੇ ਹਨ
ਗੁਰੂ ਬਾਣ ਕੇ ਆਨ ਸਮਾਨਾ
ਗੁਰੂ ਸਾਹਿਬ ਦੇ ਤੀਰਾਂ ਦੇ ਸਮਾਨ
ਦੇਖੀਏ ਤੇ ਵਿੱਚ ਸਰਬ ਜਹਾਨਾ
ਪੂਰੇ ਜਹਾਨ ਵਿੱਚ ਕੋਈ ਦੂਸਰਾ ਤੀਰ ਅੰਦਾਜ ਨਹੀਂ ਨਜ਼ਰ ਆਉਂਦਾ
ਜਹ ਕਹਿ ਸੁਨਹਿ ਸੁਨਾ ਵਹਿ ਕੋਈ
ਜਿੱਥੇ ਕਿੱਥੇ ਗੁਰੂ ਸਾਹਿਬ ਜੀ ਦੇ ਤੀਰਾਂ ਦੀ ਚਰਚਾ ਸੁਣਾਈ ਜਾਂਦੀ ਤੇ ਸੁਣੀ ਜਾਂਦੀ ਹੈ
ਵਿਦਿਆ ਸਰਨ ਸਲਾਹ ਹੈ ਸੋਈ
ਸ਼ਸਤਰ ਵਿਦਿਆ ਦਾ ਅਭਿਆਸ ਕਰਦੇ ਉਹਦੀ ਸਲਾਘਾ ਹੁੰਦੀ
ਚੜ੍ਹੈ ਪ੍ਰਸਾਦ ਗਜ ਪਰ ਕਵੈ
ਕਦੇ ਕਦੇ ਕਲਗੀਧਰ ਜੀ ਆਪਣੇ ਪ੍ਰਸ਼ਾਦੀ ਹਾਥੀ ਤੇ ਸਵਾਰ ਹੁੰਦੇ
ਵਿਚਰਹਿ ਕਾਨਨ ਮਹਿ ਗੁਰ ਤਬੈ
ਜੰਗਲ ਵਿੱਚ ਸ਼ਿਕਾਰ ਖੇਡਣ ਲਈ ਜਾਂਦੇ ਹਨ
ਕਬਹੂ ਬਲੀ ਤੁਰੰਗ ਅਰੋ ਹੈ
ਕਦੇ ਆਪਣੇ ਬਲਵਾਨ ਘੋੜੇ ਤੇ ਸਵਾਰ ਹੁੰਦੇ
ਮੋਰ ਮਨਿੰਦ ਮੋਰ ਗਨ ਜੋ ਹੈ
ਜਿਵੇਂ ਕੋਈ ਮੋਰ ਪਹਿਲਾਂ ਪਾਉਂਦਾ ਹੋਵੇ ਇਉਂ ਪਹਿਲਾਂ ਪਾਉਂਦਾ ਮਹਾਰਾਜ ਜੀ ਦਾ ਘੋੜਾ ਨੀਲਾ
ਕਬਹੂ ਮਤੰਗ ਔਰ ਜੋ ਪਾਸ
ਪਹਿਲਾਂ ਇੱਕ ਹਾਥੀ ਨਹੀਂ ਸੀ ਹੋਰ ਵੀ ਹਾਥੀ ਸੀ ਪਾਤਸ਼ਾਹ ਰੋਜ਼ ਕਦੇ ਨਵੇਂ ਹਾਥੀ ਤੇ ਸਵਾਰ ਹੁੰਦੇ
ਇਸ ਪਰ ਚੜ੍ਹੈ ਅਨੇਕ ਬਿਲਾਸ
ਅਨੇਕ ਤਰ੍ਹਾਂ ਦੇ ਬਿਲਾਸ ਕਰਦੇ
ਰਾਜਨੀਤ ਵਰਤ ਹੈ ਜਿਮ ਰਾਜਾ
ਜਿਵੇਂ ਕੋਈ ਰਾਜਨੀਤੀ ਚ ਰਾਜਾ ਵਰਤਦਾ ਓਦਾਂ ਵੀ ਸਤਿਗੁਰੂ ਵਰਤਦੇ
ਨਿਤ ਬਿਰ ਧਾਵ ਹੈ ਰਾਜ ਸਮਾਜ
ਆਪਣਾ ਰਾਜ ਸਮਾਜ ਜੰਗੀ ਅਸਬਾਬ ਘੋੜੇ ਹਾਥੀ ਹਥਿਆਰ ਸ਼ਸਤਰ ਨਿਤ ਵਧਾਉਂਦੇ ਨੇ ਸੈਨਾ ਵਧਾਉਂਦੇ ਹਨ
ਸਨੇ ਸਨੇ ਸਿੱਖ ਸੈਨ ਸਕੇਲੇ
ਸਹਿਜੇ ਸਹਿਜੇ ਸਿੱਖਾਂ ਦੀ ਫੌਜ ਤਿਆਰ ਕਰ ਰਹੇ ਨੇ
ਵਸਤਰ ਸ਼ਸਤਰ ਤੇ ਤੇਜ ਬਨ ਛੈਲੇ
ਉਹਨਾਂ ਨੂੰ ਸੋਹਣੇ ਵਸਤਰ ਸ਼ਸਤਰ ਦੇ ਕੇ ਤੇਜ ਪ੍ਰਤਾਪ ਵੰਡਦੇ ਹਨ
ਦੇਸ਼ ਵਿਦੇਸ਼ਨ ਤੇ ਨਰ ਆਵੇ
ਦੇਸ਼ਾਂ ਵਿਦੇਸ਼ਾਂ ਚੋਂ ਮਹਾਰਾਜ ਜੀ ਕੋਲ ਸੂਰਮੇ ਭਰਤੀ ਹੁੰਦੇ ਆ ਕੇ
ਆਯਦ ਹੈਨ ਉਪਾਇਨ ਲਿਆਵੇ
ਘੋੜੇ ਵੀ ਲੈ ਕੇ ਆਉਂਦੇ ਸ਼ਸਤਰ ਲੈ ਕੇ ਆਉਂਦੇ
ਵਧਹਿ ਤਬੇਲਾ ਦਿਨ ਪ੍ਰਤ ਕਨੋ
ਦਿਨ ਪ੍ਰਤੀ ਦਿਨ ਸਤਿਗੁਰੂ ਜੀ ਦਾ ਘੋੜਿਆਂ ਦਾ ਤਬੇਲਾ ਵੱਧ ਰਿਹਾ ਹੈ
ਦੇਤ ਆਹਾਰ ਸਿਤਾ ਕ੍ਰਿਤ ਸਨੋ
ਘੋੜਿਆਂ ਨੂੰ ਵਧੀਆ ਖੁਰਾਕ ਖਾਣ ਨੂੰ ਦਿੱਤੀ ਜਾਂਦੀ ਹੈ
ਖੁਲਹਿ ਦਿਹਾਰੀ ਲੈ ਸਮੁਦਾਏ
ਜਿੰਨੇ ਸਿਪਾਹੀ ਨੇ ਉਹਨਾਂ ਨੂੰ ਰੋਜ਼ ਰੋਜ਼ੀਨਾ ਰੋਜ਼ ਦਿੱਤਾ ਜਾਂਦਾ ਦਿਹਾੜੀ ਦਿੱਤੀ ਜਾਂਦੀ ਹੈ
ਲੋਕ ਹਜ਼ਾਰਾਂ ਲੰਗਰ ਖਾਏ
ਹਜ਼ਾਰਾਂ ਲੋਕ ਗੁਰੂ ਦਰਬਾਰ ਵਿੱਚ ਹਾਜ਼ਰ ਹੋ ਕੇ ਲੰਗਰ ਛਕਦੇ
ਦੇਹ ਭਟਨ ਕੋ ਗਿਣ ਦਰਮਾ ਵਹਾ
ਬਹੁਤੇ ਸੂਰਮਿਆਂ ਨੂੰ ਦਰਮਾ ਗਿਣ ਕੇ ਦਿੰਦੇ
ਕਰਹਿ ਨੌਕਰੀ ਜੇ ਗੁਰਪਾਹਾ
ਜਿਹੜੇ ਸਤਿਗੁਰਾਂ ਕੋਲ ਨੌਕਰੀ ਕਰਦੇ ਹਨ
ਨਰਗਨ ਲੈ ਕੁਟੰਬ ਕੋ आए
कई अपने परिवार भी आनंदपुर साहब ले आए नाल रहन लई
बसह आनंदपुर मैं सुख पाए
आनंदपुर साहब चा के बसदे हन
रह पोर पर पीर कनेरी
महाराज जी दे दरां ते हमेशा संगत दा वड्डा इकट्ठ रहिंदा है
दर्शन दे निकसह किस बेरी
सतगुरु जी दर्शन दंदे बाहर आके संगत नु
संगत बहु इकट्ठी हो जाए
बहुत संगत इकट्ठी हो जांदी दर्शन करन लई
देश विदेशन ते चल आए
देशां विदेशां तो सिख चल के आउंदे
कर को जोर मेवरा कह
हाथ जोड़ के मेवड़ा बेनती करदा
सिख गन मिले दर्श को चहै
महाराज संगत बार इकट्ठी होई आप जी दे दर्शन चाहुंदी है
दोए त्रै बार करह सुध आछे
एकदा सिख ने मेवड़े ने जाके जदों बेनती करदी
जगत आपके दर्शन बांछे
महाराज दुनिया दर्शन करना चाहुंदी जगत आ गया सारा दर्शना नु
वस्त्र शस्त्र को भले सजावे
बादशाह फिर सोने वस्त्र शस्त्र सजाउंदे
फिर सतगुर फिर बाहर आवे
बाहर आके संगतां नु अपने तेजस्वी दर्शना दा जलाल विखाउंदे
सुंदर सदन सभा को जहां
जिथे सभा महाराज जी दी सजदी है
बैठ सिंघासन शोभ तहां
सोने सिंघासन ते बैठ के शोभ नीक हुंदे बाजां वाले स्वामी
उमड़े संगत कई हजारा
हजारा दी गिनती च संगतां उमड़ उमड़ के आउंदियां
अनेक अकोरण जत हथियारा
कोई शस्त्र लैके आ रहा कोई पिटावां लैके आ रहे ने
दरब तुरंग विपूखन ची
कोई घोड़े कोई वस्त्र कोई गहने लैके आ रहा है
अर्पह आन गुरु के तीर
गुरु चरना चा के अर्पण कर दे हन
जस जस तरह कामना आवे
जैसी जैसी कोई कामना धार के आउंदा
दर्शन करह सकल सो पावे
उना दियां कामनावां दर्शना चो ही पूरियां हो जांदियां
धन दसौंद के आनह कोई
दसवंद दी माया संगत लैके हाजिर हुंदी
केतक चहत गुर दर्शन होए
कई आके चाहुंदे सतगुरु जी दे दर्शन होवण
केत खुशी को करह निहाल
और सतगुरु जी सब ते खुशियां करके निहाल करदे ने
जिद के तो फैलियो सुजस विशाल
किधर किधर सतगुरां दा जस फैलिया होया
राज साज सतगुर कर आयो
गुरु घर विच बेअंत राज साज इकट्ठा हो गया
सकल समाज भले बिरधायो
हर प्रकार नाल गुरु घर दे विच वाधा हो रहा है
दोहरा इस प्रकार श्री सतगुरु करत अनेक बिलास
इस तरह कलगी धर जी अनेक तरह दे बिलास श्री आनंदपुर साहब दी धरती ते करदे हन
करी प्रसादी पर चढ़े महद शिंगारे तास
कदे सतगुरु अपने प्रसादी हाथी ते चढ़ दे जिनू बड़ा शिंगारिया हुंदा पातशाह जी ओहदे ते जदों सजदे एदां जापदा करोड़ां ब्रह्मंडां दे ठाकुर स्वामी जी हैण भी इहदे च कोई दो राए नहीं आके संगत नूं दर्शन दे के निहाल कर रहे हन गुरदेव दा पावन जस कथन करदे हां होईयां भुल्लां चुक्कां दी खिमा